बंदो बार बार एकंकार सतगुरु ते प्रसाद सच हो वाहे गुरु जी की फतेह बेगन बिनासन श्री नानक परशोत्तम परम परावर नाथ युगल चरण मम बंदना तर पर कर मात जिस मह अमृत ज्ञान है मानक भगत वैराग गुरु ग्रंथ साहिब उदद बंदों कर अनुराग जजन भजन मम खालसा खालसा पूजबे योग दास गोविंद फतेह खालसा दरस परस मिटे सोग आत्म रस जो जानही सो है खालस देव प्रभ मह मो मह तास मह रंचक नाहिन पेव मूकुच रह शास्त्र खट पिंग गिरन चढ़ जाए अंध लख बदरो सुन जो काल कृपा कराए बुद्ध प्रभ तुच्छ हमारी बरन सक महमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
दोहरा रजपूत मन एक चौ
ਦੇ ਵੇਲੇ ਸਮੇਂ ਗੁਰੂ ਸਾਹਿਬ ਦੇ ਪਾਵਨ ਇਤਿਹਾਸ ਦੀ ਕਥਾ ਹੁੰਦੀ ਹੈ ਤਾਂ ਗੁਰ ਇਤਿਹਾਸ ਦੀ ਕਥਾ ਸਰਵਣ ਕਰਨ ਲਈ ਇਸ ਵਕਤ ਆਪ ਸਮੂਹ ਮਾਈ ਭਾਈ ਬੜੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਗੁਰੂ ਚਰਨਾਂ 'ਚ ਜੁੜ ਬੈਠੇ ਹੋ ब्रह्म ज्ञानी भाई भगतू जी का इतिहास कल की कथा विच आपां विचारिया कि भाई भगतू जी जिन्हां दा जन्म गुरु रामदास साहब जी दे बचना नाल होया, जन्म तो ही भगती भावना वाले सन। एक बार अपनी माता नाल सतगुरु गुरु अर्जन साहब जी के दर्शन करने वास्ते श्री दरबार साहब अमृतसर साहब आए, दर्शन परस के सतगुरां दे दीदार करके जिस वक्त वापस मुड़े ते गर्मी दे दिन सन, जेठ दा महीना सी, अत दी तपश होण करके माता बजुर्ग सी, बहुत ज्यादा उन्हूं प्यास लगी। कहण लगी अपने पुत्र भाई भगतू नूं, भगतू प्यास इतनी ज्यादा लगी है कि जे मैनू पानी जल ना मिलिया ते मेरे प्राण ही निकल जाणगे। भाई भगतू ने आख्या माता इत्थों तीन चार कोह दी वाट ते अगे पिंड आउंदा, उत्थों पानी दा बंदोबस्त होवेगा। माता कहिंदी मैं तां अद्धा कोह भी नहीं टुर के जा सकदी। तो भाई साहब ने आख्या माता तू इत्थे बैठ, मैं जाके जल लैके आउंना, जे मेरे पिछों तेनू ज्यादा प्यास लगे ते आ सामने तालाब है, इहदे विचों एक मिट्टी का भेला चुकी थल्यों पानी निकलेगा, पी के पानी फिर उत्ते भेला दे दे। भाई भगतू जी ये कह के चले गए। पिछे माता नू अधिक प्यास लगी ना रहा गया, मिट्टी की वह भेली चुक के जदों थल्यों वेख्या ते निर्मल पानी की धारा निकली, जल छकिया, इशनान करन लग पे माता जी। इन्हां नू वेख के, जल वेख के, उत्थे कुछ बकरियां ते भेड़ां चरदियां सन, वह भी आ पहुंचियां पानी पीण लई। माता जी नू ये गल विसरी गई वी कि भेला उपर भी देना सी। इन्हें नू कुछ समय बाद भाई भगतू जी उत्थे आए, उन्हां वेख के माता नू आख्या माता की कीता है, तुहानू कहा सी कि पानी पी के भेला उत्ते ही दे देना मिट्टी दा, पर मिट्टी दा लोस्ट तुसी उत्ते नहीं दिता, पानी इसे तरह ही प्रगट हो रहा है। माता ने आख्या बेटा मेरे चित विचों ये गल विसर गई, क्योंकि पानी वेख के भेड़ा बकरियां भी इत्थे आ पहुंचियां। उत्थे जिहड़ा वह आजड़ी सी उहने आके भाई भगतू नूं मत्था टेकिया कि इहो जिहा करामाती व्यक्ति जिस दे बचना नाल इस जंगल दे विच जिथे सोका है दूर दूर तक पानी नहीं, धरती दे विचों पानी पैदा हो गया, वह करामाती पुरख है, चमत्कारी पुरख है। भाई भगतू जी नूं मत्था टेकिया। उस वक्त तो उस दिन तो भाई भगतू जी का नाम सारे इलाके च प्रगट हो गया, घर घर विच भाई भगतू जी की पूजा होण लगी, भाई भगतू जी इलाके दे मुखिए बन गए, और गुरु घर विच श्री अमृतसर साहब सरोवर की जिहड़ी सेवा चल रही है, सरोवर की उस सेवा विच सब तो वड्डा योगदान भाई भगतू जी का भी रहा। जिथे ब्रह्म ज्ञानी बाबा बुढ़ा साहब जी ने उत्थे सेवा की है, उत्थे भाई भगतू ने भी इस सरोवर की सेवा विच योगदान पाया है। जिन्हां जिन्हां गुरसिखां ने सरोवर की सेवा की आ उन्हां दा इत्थे जिक्र आ रहा है। अज की कथा, अज का जो प्रकरण है वह ब्रह्म ज्ञानी भाई मंझ की कथा है। भाई मंझ की कथा सानू सारिआं नू बड़े गौर नाल ध्यान नाल सुननी चाहीदी है, क्योंकि साडे सारिआं दे उत्ते भाई मंझ का बड़ा वड्डा परउपकार है। भाई मंझ का परउपकार है कि सतगुरु जी नूं उन्हां ने बेनती की सी, महाराज एडी करड़ी कसवटी अपने सिखां नूं ना लाया जे। कलयुग विच किसे कोलों एडी करड़ी कसवटी झली नहीं जानी। भाई मंझ ते उह करड़ी कसवटी लगी ते उस कसवटी ते खरे उतरे ने भाई मंझ जी। उन्हां दी कथा आ रही है, उन्हां दे जीवन की मुढ़ली कथा भी चल रही है। आओ सरवण करिए, ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ ਸ਼੍ਰੀ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਰਾਜਪੂਤ ਮੰਝ ਇੱਕ ਚੌਧਰੀ, ਪ੍ਰਥਮ ਜਨਮ ਕੇ ਮਾਏ।
ਖਾਲਸਾ ਜੀ, ਰਾਜਪੂਤ ਘਰਾਣੇ ਨਾਲ ਸੰਬੰਧਿਤ ਚੌਧਰੀ ਸਨ ਭਾਈ ਮੰਝ ਜੀ। ਪ੍ਰਥਮ ਜਨਮ ਦੀ ਉਹਨਾਂ ਦੀ ਕਥਾ ਹੈ ਕਿ ਰਾਜਪੂਤ ਘਰਾਣੇ ਨਾਲ ਉਹ ਸੰਬੰਧਿਤ ਸਨ, ਔਰ ਉਹਨਾਂ ਦਾ ਜਿਹੜਾ ਪੂਰਵ ਜਨਮ ਸੀ ਉਹ ਰਾਜਪੂਤ ਘਰਾਣੇ ਨਾਲ ਸੰਬੰਧਿਤ ਸੀ, ਜਿੱਥੇ ਉੱਥੇ ਉਹ ਬੜੇ ਬੜੇ ਵੱਡੇ ਚੌਧਰੀ ਵੀ ਸਨ।
ਸੰਸਕਾਰ ਔਰ ਭਗਤ ਕੇ ਸੁਨੋ ਕਥਾ ਅਬ ਤਾਏ,
ਉਹਨਾਂ ਦੇ ਅੰਦਰ ਭਗਤੀ ਦੇ ਸੰਸਕਾਰ ਵੀ ਸਨ। ਭਗਤੀ ਦੇ ਸੰਸਕਾਰਾਂ ਨੂੰ ਹਿਰਦੇ ਚ ਉਹਨਾਂ ਨੇ ਧਾਰਨ ਕੀਤਾ ਹੈ, ਤੇ ਭਗਤੀ ਦੇ ਉਹਨਾਂ ਸੰਸਕਾਰਾਂ ਕਰਕੇ ਭਾਈ ਮੰਝ ਦਾ ਗੁਰੂ ਘਰ ਨਾਲ ਮੇਲ ਹੋਇਆ ਹੈ। ਕਹਿੰਦੇ ਜਿਵੇਂ ਉਹਨਾਂ ਦਾ ਗੁਰੂ ਘਰ ਨਾਲ ਮੇਲ ਹੋਇਆ ਔਰ ਉਹਨਾਂ ਦਾ ਹਿਰਦਾ ਪਰਮੇਸ਼ਰ ਦੀ ਭਗਤੀ ਨਾਲ ਭਰਿਆ ਹੋਇਆ ਸੀ, ਉਹ ਕਥਾ ਭਾਈ ਮੰਝ ਜੀ ਦੀ ਆਪ ਸਾਰੇ ਸਰੋਤਾ ਜਨ ਸਾਰੀ ਸੰਗਤ ਧਿਆਨ ਨਾਲ ਸਰਵਣ ਕਰੋ।
ਜੋ ਪਈ ਮਾਲ ਸਰਬ ਕਰ ਦਰਬ ਵਿਸਾਲਾ, ਸਰਵਰ ਪੀਰ ਸੇਵ ਸਭ ਕਾਲਾ।
ਭਾਈ ਮੰਝ ਦੇ ਘਰ ਚ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਆਖਿਰਕਾਰ ਇਲਾਕੇ ਦੇ ਚੌਧਰੀ ਸਨ, ਕਮੀ ਕਿਸ ਚੀਜ਼ ਦੀ ਹੋਣੀ ਸੀ। ਘਰ ਵਿੱਚ ਮਾਲ ਡੰਗਰ ਵੀ ਬੜਾ ਸੀ, ਪਸ਼ੂ ਸਨ, ਦੁੱਧ ਵਾਲੇ, ਗਊਆਂ, ਮੱਝਾਂ, ਜਾਨਵਰਾਂ ਦਾ ਧਨ, ਇਹ ਵੀ ਇੱਕ ਪ੍ਰਕਾਰ ਦਾ ਧਨ ਹੈ। ਜਿਹੜਾ ਪਸ਼ੂ ਧਨ ਹੈ ਇਹਨੂੰ ਮਾਲ ਧਨ ਵੀ ਕਹਿੰਦੇ ਨੇ, ਕਿ ਘਰ ਦੇ ਵਿੱਚ ਮਾਲ ਡੰਗਰ ਬਹੁਤ ਸੀ, ਹੋਰ ਵੀ ਬਹੁਤ ਸਾਰਾ ਧਨ ਸੀ। ਚੌਧਰੀ ਸਨ ਘਰ ਦੇ ਵਿੱਚ, ਇਲਾਕੇ ਵਿੱਚ ਚੌਧਰੀ ਸਨ, ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਪਰ ਭਾਈ ਮੰਝ ਜੀ ਪਹਿਲਾਂ ਜਿਹੜਾ ਸਖੀ ਸਰਵਰਾ ਪੀਰ ਮੰਨਿਆ ਗਿਆ, ਜਿਹਨੂੰ ਲਾਲਾਂ ਵਾਲਾ ਪੀਰ ਵੀ ਕਹਿੰਦੇ ਨੇ, ਉਸ ਪੀਰ ਦੇ ਪੁਜਾਰੀ ਸੀ ਪਹਿਲਾਂ ਭਾਈ ਮੰਝ ਜੀ। ਲਾਲਾਂ ਵਾਲੇ ਪੀਰ ਦੀ ਪੂਜਾ ਕਰਦੇ ਸੀ, ਇਹ ਸਖੀ ਸਰਵਰੀਏ ਸਨ।
ਸੋ ਮਹਿਮਾ ਸਤਿਗੁਰ ਕੀ ਸੁਣ ਕੈ, ਸ਼ਬਦ ਸੁਨੇ ਅਰਥਨ ਕੋ ਗੁਣ ਕੈ।
ਭਾਈ ਮੰਝ ਨੇ ਕਿਸੇ ਗੁਰਸਿੱਖ ਦੇ ਕੋਲੋਂ ਗੁਰਬਾਣੀ ਦਾ ਸ਼ਬਦ ਸੁਣਿਆ ਤੇ ਗੁਰਬਾਣੀ ਦੇ ਸ਼ਬਦ ਦੇ ਅਰਥ ਵਿਚਾਰੇ। ਜਦੋਂ ਸ਼ਬਦ ਦੇ ਅਰਥ ਵਿਚਾਰੇ ਤੇ ਫਿਰ ਗੁਰੂ ਸਾਹਿਬ ਦੀ ਮਹਿਮਾ ਸੁਣੀ ਭਾਈ ਮੰਝ ਨੇ, ਕਿ ਜਿਨ੍ਹਾਂ ਦੀ ਇਹ ਬਾਣੀ ਆ ਉਹ ਬੜੇ ਵੱਡੇ ਕਲਾਵਾਨ ਨੇ, ਉਹ ਬੜੇ ਵੱਡੇ ਸਰਬ ਕਲਾ ਸਮਰੱਥ ਗੁਰਦੇਵ ਨੇ, ਸਰਬ ਕਲਾ ਸੰਪੂਰਨ ਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਹਿਮਾ ਭਾਈ ਮੰਝ ਨੇ ਸੁਣੀ, ਗੁਰਬਾਣੀ ਸੁਣੀ ਤੇ ਗੁਰਬਾਣੀ ਦੇ ਅਰਥ ਸੁਣੇ।
ਉਦੈ ਭਗਤ ਪੂਰਬ ਕੀ ਭਏ, ਗੁਰ ਦਰਸ਼ਨ ਕੀ ਰੁਚੀ ਉਪਜੇ।
ਔਰ ਇਹਨਾਂ ਦੇ ਅੰਦਰ ਪੂਰਵਲੇ ਜਨਮਾਂ ਦੀ ਜਿਹੜੀ ਭਗਤੀ ਦੇ ਸੰਸਕਾਰ ਸੀ ਉਹ ਜਾਗ ਪਏ। ਖਾਲਸਾ ਜੀ, ਭਗਤੀ ਦੇ ਸੰਸਕਾਰ ਸਨ ਅੰਦਰ, ਉਹ ਜਾਗ ਪਏ, ਪੂਰਵਲੇ ਜਨਮਾਂ ਦੇ ਹੀ ਸਨ, ਤੇ ਪੂਰਵ ਜਨਮ ਦੇ ਉਹ ਭਾਗ ਇਹਨਾਂ ਦੇ ਅੰਦਰ ਜਾਗ ਪਏ, ਔਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨਾਂ ਦੀ ਅਭਿਲਾਖਾ, ਸਤਿਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ, ਉਹ ਵੀ ਤੀਬਰ ਇੱਛਾ ਭਾਈ ਮੰਝ ਦੇ ਹਿਰਦੇ ਚ ਜਾਗ ਪਈ ਕਿ ਮੈਂ ਜਾ ਕੇ ਸਤਿਗੁਰੂ ਗੁਰਦੇਵ ਜੀ ਦੇ ਦਰਸ਼ਨ ਕਰਾਂ।
ਜਨਮ ਸਫਲ ਕਰਬੇ ਕੋ ਬਾਛੇ, ਕਿਤਕ ਦਿਵਸ ਇੱਛਾ ਚਿਤ ਆਛੇ।
ਭਾਈ ਮੰਝ ਦੇ ਮਨ ਦੇ ਵਿੱਚ ਮਨੋਰਥ ਹੋਇਆ ਕਿ ਮੇਰਾ ਜਨਮ ਸਫਲ ਹੋ ਜਾਏ, ਮੇਰੀ ਜ਼ਿੰਦਗੀ ਸਕਾਰਥੀ ਹੋ ਜਾਏ, ਮੇਰਾ ਇਹ ਜਨਮ ਗੁਰੂ ਕੇ ਲੇਖੇ ਲੱਗੇ ਤੇ ਸਕਾਰਥਾ ਹੋ ਜਾਵੇ, ਇਹ ਬਾਂਛਾ ਇਹਨਾਂ ਦੇ ਮਨ ਦੇ ਵਿੱਚ ਸੀ। ਇਸੇ ਤਰ੍ਹਾਂ ਦੀ ਇੱਛਾ ਨੂੰ ਹਿਰਦੇ ਚ ਧਾਰਨ ਕਰਕੇ ਭਾਈ ਮੰਝ ਨੇ ਕੁਝ ਦਿਨ ਬਤੀਤ ਕੀਤੇ ਹਨ।
ਹੇਰ ਹੇਰ ਸਿੱਖਣ ਕੋ ਨੀਕੇ, ਸਿੱਖੀ ਗਹੋ ਮਨੋਰਥ ਜੀ ਕੇ।
ਭਾਈ ਮੰਝ ਨੇ ਬੜੇ ਗੁਰਸਿੱਖਾਂ ਦੇ ਦਰਸ਼ਨ ਕੀਤੇ, ਜਦੋਂ ਗੁਰਸਿੱਖਾਂ ਦੇ ਦਰਸ਼ਨ ਕਰਦੇ ਨੇ ਭਾਈ ਮੰਝ ਜੀ ਤੇ ਵੇਖ ਕੇ ਮਨ ਚ ਇਹਨਾਂ ਦੀ ਵੀ ਇੱਛਾ ਹੁੰਦੀ ਹੈ कदे मेरे ते भी इस सुभागी घड़ी आवे ते गुरु की सिक्खी मैं भी धारण करा, मैं भी गुरसिखी का धारनी होव, गुरु की सिक्खी अपने हिरदे च वसावा। इस तरह भाई मंझ दे मन च गुरसिखां दे दर्शन कर करके चाओ जागदा, जिवें गुरबाणी का महावाक है, तिना देख मन चाओ उठंदा, हों कद पाई गुणतासा। गुरमुखां गुरसिखां दे दर्शन करके मेरे मन च भी चाओ उठदा है कि मैनू कदों गुरु की प्राप्ति होवेगी, मैनू कदों गुणतास वाहगुरु परमेश्वर के दर्शन होणगे। इदां दी कांखा भाई मंझ दे हिरदे च हुंदी है कि कदे सुभागी घड़ी आवे ते मैं भी गुरु की सिखी धारण करके गुरसिख बणा।
दिन प्रत प्रेम बधियो अदकाए, आयो गुर दर्शन हित लाए।
दिन प्रति दिन सतगुरां दा प्रेम हिरदे च वधदा चला गया। महाराज जी दी प्रीत अज होर, कल होर, परसों होर, प्रेम तां वधदा ना। गुरु की प्रीत, गुरु का प्रेम हिरदे च नेता प्रति वधदा चला गया और मन दे विच इह मनोरथ होया कि मैं जावां गुरु साहब दे दर्शनां नूं। इक दिन इन्नी प्रीत वधी कि उह भागां वाली घड़ी आ गई, जिहड़ी भागां वाली घड़ी ने खिचिया भाई मंझ नूं, और भाई मंझ जी चल के सतगुरां दे दरबार च आए, आ के सतगुरु गुरदेव जी दे दर्शनां नूं पुजे हन।
सदन त्याग कै सब परवार, पुत्र आदक को प्रेम विचार।
छड़ के परिवार दा त्याग करके पुत्रां दा पर बच्चियां दा सारिआं दा स्नेह त्याग के एक बारी गुरु साहब दे मन च एक गुरु चरणां दा ही प्रेम ते प्रीत हिरदे च धारण करके भाई मंझ जी अपने घरों तुर पए, घरों चल पए।
पूर भले जागे शुभ भाग, कर कै दृढ़ उर मैं वैराग।
भाई मंझ दे पूर्वले जन्मां दे भाग शुभ भाग जाग पए और अपने हिरदे च दृढ़ वैराग धारण करके। दृढ़ वैराग दा मतलब हुंदा परपक वैराग, पक्का वैराग। दृढ़ वैराग अपने हिरदे च धारण करके, खालसा जी एक वैराग हुंदा मंद वैराग, मंद वैराग हुंदा कुछ समय लई, कुछ समय वास्ते। दृढ़ वैराग हुंदा जिहड़ा परपक होके हिरदे च टिक जावे, कारी कर जाए, वो वैराग आउंदा है पर वो किते जांदा नहीं। मंद वैराग अज साडे हिरदे च आउंदा है। दो चार दिन पहला भी एक सिंह ने दास नूं बेनती कीती, हुक्म कीता सी कि जदों कथा हुंदी है ते उदों कई वीरां दे मोबाइल ओ वजन लग पैंदे, ते ओ सिंह ने किते रोकिया भी कि भाई तुसी मोबाइल ते गल ना करो, ते अगों गल पैंदा सी, कहिंदा भी मैं तां करनी आ गल, कथा दे विच ही ओ अपने फोन ते गल्लां लगा रहा। काफ़ी ज़्यादा विवाद वधिया सी, मैं सरबत संगत नूं बेनती करदा हाँ, अक्सर ये बेनती जदों भी कथा हुंदी है दास पहलां भी करदा रहिंदा है कि जदों गुरु साहब दे दरबार विच आउंदे हो उदों तकरीबन मोबाइल जिहड़े ने सैलेंट करके जां बंद करके आया करो, इत्थे किसे दी सुरती टिकी हुंदी है ते साडा मोबाइल नाल वजे, इत्थे आ के तां घटो घट जिहड़े दुनियावी धंदे ने सानू भुल जाने चाहीदे ने, जे इत्थे आ के भी साडी सिमरती विच उही याद पाए। एडे किहड़ा असीं बिजनेसमैन बन गए भी जिहड़ा करोड़ां रुपए का घाटा पै जाणा, भी अद्धा घंटा जे घंटा मोबाइल बंद कर लांगे भी साडा किहड़ा करोड़ां रुपए का अरबां खरबां रुपए का घाटा पैंदा है। जदों किसे अफसर कोल जांदे हो ना, जज दी पेशी ते किते जाणा पै जाए तो अगले फड़ के बिठा लेंदे, नाले मोबाइल भी खो लेंदे ने ते सज़ा भी देंदे ने। ये छोटे मोटे जजां दी गल है, ते दीन दुनिया दे मालक दी हजूरी विच आवो, उत्थे तां घटो घट संकोच करिया करो, महाराज जी दा सत्कार मुख रख के। सो इस विचार ते ध्यान देना। भाई मंझ दे मन च दृढ़ वैराग जाग पिया, सतगुरु जी दे दर्शनां दे वास्ते इच्छा सफुरत हो गई, और महाराज जी दे दर्शन करन वास्ते गुरु चरणा च आ गए।
श्री अर्जन की शरणी आए, बंदे पद अरबिंद सो आए।
धन गुरु अर्जन साहब पंजवें पातशाह जी महाराज जी दी शरण विच आ गए और बड़े अदब दे नाल, बड़े सत्कार दे नाल सतगुरु जी दे पवित्र चरणा ते भाई मांझ ने मथा टेकिया, महाराज जी दे चरणा ते वंदना कीती।
सुंदर मिर्दुल बिमल दुतवंते, राज पराग जिनकी सुखवंते।
सतगुरु जी दे चरण जो बड़े सुंदर ने, बड़ी क्रांति वाले ने, बड़ी आभा वाले ने, जिन्हां चरणा विच अत दा प्यार है, उन्हां चरणा दे पराग नूं उत्ते जिहड़ी चरण धूड लगी है उन्हूं पराग जाण के भाई मंझ ने भौरा बन के पराग जाण के उस धूड़ी दा आनंद माणिया है।
बिनती कीन हरो त्रै ताप, गुरसिखी को बख्शो आप।
भाई मंझ ने हाथ जोड़ के सतगुरां नूं बेनती कीती, बेनती है कीती सतगुरु जी कृपा करके मेरे तिने ताप हर लो, मेरे त्रै ताप तीन ताप निविरत कर लो, ते तिना तापां दी निविरती करके हे गरीब नवाज दयानिध साहब जी ए रहमत करो, ए बख्शिश करो कि आप जी मैनू गुरसिखी दा दान बख्शो, गुरसिखी दी दात बख्शिश करो।
जन्म मरण को संकट भारे, दीन जान कर लियो उभारे।
महाराज जी मेरा जड़ा जन्म ते मरण दा बड़ा वड्डा संकट है, ए जन्म ते मरण दा बड़ा वड्डा संकट आप जी मैनू दीन ते गरीब जान के हर लो, ए बड़ा वड्डा डाढ़ा दुख है जमना ते मरना। कबीर जैसे महापुरखा ने ताहा मार के परमेश्वर दे चरणा च बेनतियां कीतियां, अकाल पुरख एका दुख कट दियो कि जड़ा बार बार जमना पैंदा ते बार बार अग च सड़ना पैंदा ए दुख कट दियो। भाई मंझ ने भी बेनती कीती, महाराज मैं दीन हां, आप जी दी शरण विच हां, मेरे जिथे तिने ताप हरो मैनू सिखी दा दान बख्शो, उथे मेरा ए जन्म ते मरण दा दुख भी कट दियो।
सुन के श्री अर्जन फुरमायो, अपन पीर तैं तुरक बनायो।
सुन के धन गुरु अर्जन साहब पंजवें पातशाह जी महाराज जी बोले, कहन लगे हां भाई मंझ, तू अपना पीर तां एक मुसलमान नूं बनाया होया, तू अपना पीर, क्योंकि भाई मंझ घर दे विच ने कबर भी बनाई हुई सी, सखी सरवर जिहड़ा पीर सी लाला वाला उहदा उहदी समाधि अपने घर च उहदी कबर बनाई हुई ते उहदी पूजा करदा सी। महाराज जी कहिंदे भी तू तां लाला वाले दा पीर दा चेला बनिया होया और अपना पीर तू एक तुरक नूं मुसलमान नूं बनाया होया है।
सरवर को मुरीद तुम रहे, इत गुरसिखी दुर्लभ आए।
तू तां सरवर दा चेला बनिया होया, सखी सरवर दा मुरीद बनिया होया ते इत्थे आ के गुरसिखी दी दात मंगदा, गुरसिखी दी पदवी बड़ी दुर्लभ है, एदां नहीं मिल जांदी। गुरसिखी दी जिहड़ी पदवी है इह बड़ी दुर्लभ दात है, इह इसे तरह प्राप्त नहीं हो जांदी।
खंडे तार चले ने गिरे, सोखम अधिक केस ते परे।
खंडे तार मार्ग है सिखी दा, खंडे तार, खंडे दी तार नालों भी बरीक ते वाल नालों भी बरीक, खंडे दी तार नालों भी तिखा ये गुरसिखी दा मार्ग है, जिहदे ते हर एक कोलों नहीं चलिया जा सकदा। खन्नेओं तिखी वालों निक्की ए तो मार्ग जाना, ये खंडे दी तार नालों तिखा ते वाल नालों भी बरीक ते सूखम तो सूखम रस्ता है गुरसिखी दा, जिस रस्ते दे उत्ते चलना बड़ा औखा है, जिस नूं कमा सकना बड़ा औखा है, ये तां परे तो परे है।
नहीं कमाए सकोगे ताई, प्राणन को पलटो जिस माई।
हे भाई मंझ, सिखी दा मार्ग तेरे कोलो कमाया नहीं जाना, ये बड़ा औखा है, ये दे बदले तां प्राण भी त्यागने पै सकदे ने, ਪ੍ਰਾਣਾ ਨੂੰ ਵੀ ਤਿਆਗ ਕੇ ਪ੍ਰਾਣਾ ਦੇ ਬਦਲੇ ਇਸ ਸਿੱਖੀ ਨੂੰ ਕਈ ਵਾਰੀ ਪਾਲਣਾ ਪੈਂਦਾ ਹੈ।
ਪ੍ਰਾਣ ਆਪਾ ਜਹਾਂ ਜਨਾਬੋ ਨਾਈ ਦੇ ਸੀਸ ਪਰ ਸੀ ਨਾ ਕਰਾਏ।
ਇਹ ਸਿੱਖੀ ਧਾਰਨ ਕਰਨ ਵਾਲੇ ਕਦੇ ਆਪਣਾ ਆਪਾ ਨਹੀਂ ਜਣਾਉਂਦੇ, ਉਹ ਆਪਣੀ ਮੈਂ ਮੇਰੀ ਨਹੀਂ ਜਣਾਉਂਦੇ, ਉਹ ਆਪਣੇ ਆਪੇ ਭਾਵ ਨੂੰ ਤਿਆਗ ਦਿੰਦੇ ਨੇ, ਸੀਸ ਤਾਂ ਦੇ ਦਿੰਦੇ ਨੇ ਪਰ ਆਪਣੇ ਮੁਖੋਂ ਸੀ ਨਹੀਂ ਉਚਾਰਦੇ। ਇਹ ਗੁਰਸਿੱਖੀ ਦਾ ਰਸਤਾ ਐਸਾ ਹੈ ਕਿ ਇਸ ਮਾਰਗ ਤੇ ਚੱਲਣ ਵਾਲੇ ਭਾਈ ਮੰਝ ਆਪਣਾ ਆਪਾ ਨਹੀਂ ਜਣਾਉਂਦੇ, ਉਹ ਸੀਸ ਤਾਂ ਦੇ ਸਕਦੇ ਨੇ ਪਰ ਆਪਣੇ ਮੁਖੋਂ ਸੀ ਨਹੀਂ ਉਚਾਰਦੇ।
ਅਰ ਜਬ ਸਿੱਖ ਹਮਾਰੋ ਹੂੰ ਮੈਂ ਅਪ ਜਸ ਲੈ ਸਕਲ ਤਨ ਖੋਵੈ।
ਨਾਲੇ ਭਾਈ ਮੰਝ ਜੇ ਤੂੰ ਸਾਡਾ ਸਿੱਖ ਬਣੇਗਾ ਤੇਰਾ ਬੜਾ ਅਪਜਸ ਹੋਵੇਗਾ, ਲੋਕ ਤੇਰਾ ਬੜਾ ਅਨਾਦਰ ਕਰਨਗੇ, ਬੜੇ ਬੁਰੇ ਭਲੇ ਸ਼ਬਦ ਲੋਕ ਤੈਨੂੰ ਆਖਣਗੇ ਤੇ ਤੈਨੂੰ ਉਹ ਸਾਰੇ ਅਪਜਸ ਨੂੰ ਅਪਜਸ ਦੇ ਬੋਲ ਝੱਲਣੇ ਪੈਣੇ ਨੇ। ਦੂਜਾ ਸਾਡਾ ਸਿੱਖ ਬਣ ਕੇ ਤੂੰ ਬਿਲਕੁਲ ਹੀ ਕੰਗਾਲ ਹੋ ਜਾਏਗਾ, ਤੇਰੇ ਘਰ ਦੇ ਵਿੱਚ ਧਨ ਨਹੀਂ ਰਹੇਗਾ। ਇਹ ਬੜੀ ਵੱਡੀ ਕਸਵੱਟੀ ਸੀ ਭਾਈ ਮੰਝ ਨੂੰ ਪਰਖਣ ਲਈ। ਮਹਾਰਾਜ ਜੀ ਕਹਿੰਦੇ ਜੇ ਸਿੱਖੀ ਲੈਣੀ ਹੈ, ਸਿੱਖ ਬਣਨਾ ਤੇ ਸਿੱਖ ਬਣਨ ਵਾਸਤੇ ਇੱਕ ਤਾਂ ਤੇਰਾ ਬੜਾ ਅਪਜਸ ਹੋਵੇਗਾ ਤੇ ਸਾਡੀ ਸਿੱਖੀ ਧਾਰ ਕੇ ਤੇਰੇ ਘਰ ਦੇ ਵਿੱਚ ਧਨ ਸੰਪਦਾ ਵੀ ਨਹੀਂ ਰਹੇਗੀ।
ਕੁੱਲ ਕੇ ਲੋਕ ਕਰੇ ਉਪਹਾਸ ਨਹੀਂ ਬੈਠਵੇ ਦੇ ਨਿਜ ਪਾਸ।
ਤੇਰੀ ਜਿਹੜੀ ਕੁੱਲ ਦੇ ਲੋਕ ਨੇ ਉਹ ਤੇਰਾ ਹਾਸਾ ਉਡਾਣਗੇ, ਮਖੌਲ ਉਡਾਣਗੇ ਤੇ ਤੈਨੂੰ ਆਪਣੇ ਕੋਲ ਨਹੀਂ ਬੈਠਣ ਦੇਣਗੇ, ਸਮਝ ਕੇ ਵੀ ਇਹ ਨੀਚ ਹੈ ਨੀਵਾਂ। ਏਦਾਂ ਦਾ ਤੇਰਾ ਅਪਜਸ ਹੋਵੇਗਾ, ਏਦਾਂ ਤੇਰਾ ਅਨਾਦਰ ਹੋਵੇਗਾ ਕਿ ਤੇਰੀ ਕੁੱਲ ਦੇ ਲੋਕ ਵੀ ਤੈਨੂੰ ਆਪਣੇ ਕੋਲ ਨਹੀਂ ਬੈਠਣ ਦੇਣਗੇ।
ਕੀਤੀ ਬਾਤ ਸੋ ਮਨ ਲਾਏ ਤੋ ਹਮਰੋ ਸਿੱਖ ਹੂ ਜੈ ਆਏ।
ਜੇ ਤੂੰ ਇੰਨਾ ਕੁਝ ਝੱਲ ਸਕਦਾ, ਇੰਨੀ ਮਾਰ ਝੱਲ ਸਕਦਾ ਤੇ ਫਿਰ ਤੂੰ ਸਾਡੇ ਕੋਲ ਆ ਜਾਈ, ਫਿਰ ਸਾਡੇ ਕੋਲ ਆ ਕੇ ਬੈਠ ਕੇ ਸਾਡਾ ਸਿੱਖ ਬਣ ਜਾਈ, ਜੇ ਤੂੰ ਏਡੀ ਵੱਡੀ ਕਸਵੱਟੀ ਦੀ ਮਾਰ ਝੱਲ ਸਕਦਾ ਹੈ।
ਨਾਏ ਤਾਂ ਸੇਵੋ ਪੀਰ ਮੁਕਾਮੋ ਸਿੱਖੀ ਕੋ ਲੀਜੈ ਨੈ ਨਾਮੋ।
ਜੇ ਇੰਨੀ ਮਾਰ ਝੱਲ ਸਕਦਾ ਕਸਵੱਟੀ ਦੀ ਤੇ ਫਿਰ ਤਾਂ ਆ ਜਾ ਸਾਡੇ ਕੋਲ, ਅਸੀਂ ਤੈਨੂੰ ਸਿੱਖ ਬਣਾ ਲਾਂਗੇ, ਤੇ ਜੇ ਨਹੀਂ ਤੇ ਜਾ ਫਿਰ ਜਾ ਕੇ ਸਖੀ ਸਰਵਰ ਦੀ ਪੂਜਾ ਕਰਿਆ ਕਰ, ਸਿੱਖੀ ਦਾ ਨਾਮ ਵੀ ਜ਼ੁਬਾਨ ਤੋਂ ਨਾ ਲਈ। ਮਹਾਰਾਜ ਜੀ ਕਹਿੰਦੇ ਜੇ ਨਹੀਂ ਚੱਲ ਸਕੇਗਾ ਇਸ ਮਾਰ ਨੂੰ ਕਸਵੱਟੀ ਦੀ ਨੂੰ ਤੇ ਫਿਰ ਜਾ ਕੇ ਸਖੀ ਸਰਵਰ ਦੇ ਮੁਕਾਮ ਦੀ ਪੂਜਾ ਕਰ, ਸਿੱਖੀ ਦਾ ਨਾਂ ਵੀ ਆਪਣੀ ਜ਼ੁਬਾਨ ਤੋਂ ਨਾ ਲਈ।
ਰਾਖੋ ਤਨ ਕੁਲ ਕੀ ਵਡਿਆਈ ਸਿੱਖੀ ਧਰ ਕਿਉਂ ਲੈ ਦੁੱਖ ਪਾਏ।
ਜਾ ਚਲਾ ਜਾ ਭਾਈ ਮੰਝ, ਜਾ ਕੇ ਆਪਣੇ ਧਨ ਦੀ ਤੇ ਆਪਣੀ ਕੁੱਲ ਦੀ ਵਡਿਆਈ ਰੱਖ, ਗੁਰੂ ਕੀ ਸਿੱਖੀ ਧਾਰਨ ਕਰਕੇ ਕਿਉਂ ਦੁੱਖ ਪਾਉਣਾ, ਕਿਉਂ ਏਡੇ ਕਸ਼ਟ ਝੱਲਦਾ, ਜਾ ਜਾ ਕੇ ਆਪਣੇ ਕੁੱਲ ਦੀ ਧਨ ਦੀ ਵਡਿਆਈ ਨੂੰ ਰੱਖਣਾ ਕਰ।
ਸੁਣ ਕੇ ਇਮ ਬਾਕਨ ਗੁਰ ਪਾਤ ਅੰਜਲ ਬੰਦ ਕੀਨ ਅਰਦਾਸ।
ਸਤਿਗੁਰੂ ਜੀ ਦੇ ਪਵਿੱਤਰ ਬਚਨ ਭਾਈ ਮੰਝ ਨੇ ਸੁਣੇ, ਸੁਣ ਕੇ ਸਤਿਗੁਰਾਂ ਦੇ ਬਚਨ ਹੱਥ ਜੋੜ ਲਏ ਤੇ ਹੱਥ ਜੋੜ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਚ ਹੱਥ ਬੰਨ ਕੇ ਭਾਈ ਮੰਝ ਜੀ ਅਰਦਾਸ ਕਰਦਿਆਂ ਕਹਿਣ ਲੱਗੇ।
ਜਬ ਕੋ ਰਾਵਰ ਦਰਸ਼ਨ ਜੋਵਾ ਸੁਨ ਬੇਸ਼ਰੁਤ ਬਾਕਨ ਕੋ ਹੋਵਾ।
ਕਹਿਣ ਲੱਗਾ ਸਤਿਗੁਰੂ ਜੀ, ਜਦੋਂ ਦੇ ਮੈਂ ਆਪ ਜੀ ਦੇ ਦਰਸ਼ਨਾਂ ਦੀ ਤਾਂਘ ਆਪਣੇ ਹਿਰਦੇ ਚ ਜਗਾਈ ਹੈ ਤੇ ਆ ਕੇ ਆਪ ਜੀ ਦੇ ਦਰਸ਼ਨ ਕੀਤੇ ਨੇ ਤੇ ਆਪ ਜੀ ਦੇ ਪਵਿੱਤਰ ਦਰਸ਼ਨ ਪਰਸ ਕੇ ਆਪ ਜੀ ਦੇ ਸੁੰਦਰ ਬਚਨ ਆਪਣੇ ਕੰਨੀ ਸੁਣੇ ਨੇ, ਆਪਣੇ ਸ਼ਰਵਣਾਂ ਨਾਲ ਸੁਣੇ ਹਨ।
ਤਬ ਕੋ ਮਨ ਹਮਰੋ ਹਟ ਗਏ ਓ ਹਿਰਦੈ ਵਿਚਾਰ ਲੱਜਤ ਭਇਓ।
ਉਸ ਵੇਲੇ ਦਾ ਮਹਾਰਾਜ ਜੀ ਮੇਰਾ ਮਨ ਸਖੀ ਸਰਵਰ ਵੱਲੋਂ ਤਾਂ ਹਟ ਗਿਆ ਉਸੇ ਵੇਲੇ ਤੋਂ, ਤੇ ਮੇਰੇ ਮਨ ਵਿੱਚ ਬੜਾ ਲੱਜਤ ਭਾਵ ਆ ਰਿਹਾ ਹੈ, ਮੈਨੂੰ ਬੜੀ ਵੱਡੀ ਭਾਰੀ ਸ਼ਰਮ ਆ ਰਹੀ ਹੈ।
ਸਰਵਰ ਤੁਰਕ ਨਾ ਅਜ਼ਮਤ ਜਾਈ ਦੇਖਾ ਦੇਖੀ ਨਰ ਜਗ ਮਾਈ।
ਮਹਾਰਾਜ ਮੈਨੂੰ ਇਹ ਗੱਲ ਦੀ ਸ਼ਰਮ ਆ ਰਹੀ ਹੈ ਕਿ ਅਸੀਂ ਪੂਜਾ ਕਿਹਦੀ ਕਰ ਰਹੇ ਹਾਂ? ਉਹ ਮੁਸਲਮਾਨ ਸਰਵਰ ਦੀ ਜਿਹਦੇ ਚ ਕੋਈ ਅਰਾ ਕਰਾਮਾਤ ਨਹੀਂ, ਕੋਈ ਅਜ਼ਮਤ ਨਹੀਂ, ਜਿਹੜਾ ਕਲਾ ਤੋਂ ਖਾਲੀ ਹੈ, ਉਸ ਮੁਸਲਮਾਨ ਸਖੀ ਸਰਵਰ ਦੀ ਅਸੀਂ ਪੂਜਾ ਕਰ ਰਹੇ ਹਾਂ। ਫਿਰ ਜਿਹੜਾ ਤੁਰਕ ਹੈ ਤੇ ਜਿਹਦੇ ਚ ਕੋਈ ਕਰਾਮਾਤ ਨਹੀਂ, ਅਜ਼ਮਤ ਵੀ ਨਹੀਂ, ਮਹਾਰਾਜ ਅਸੀਂ ਤਾਂ ਸਿਰਫ ਵੇਖਾ ਵੇਖੀ ਪੂਜਾ ਕਰ ਰਹੇ ਹਾਂ ਵੀ ਦੋਹਾਂ ਚਾਰਾਂ ਨੇ ਮੱਥਾ ਟੇਕਿਆ ਤੇ ਪਿੱਛੇ ਵੇਖ ਕੇ ਮੈਂ ਵੀ ਜਾ ਕੇ ਸਿਰ ਝੁਕਾ ਦਿੱਤਾ ਵੀ ਇਹ ਲਾਲਾਂ ਵਾਲਾ ਪੀਰ ਹੈ, ਇਹ ਸਖੀ ਸਰਵਰ ਹੈ। ਤੇ ਜਿੱਥੇ ਬਹੁਤ ਸਾਰੇ ਲੋਕਾਂ ਨੇ ਆ ਕੇ ਮੱਥਾ ਟੇਕਿਆ ਉੱਥੇ ਪਿੱਛੇ ਅਸੀਂ ਵੀ ਮੱਥਾ ਟੇਕ ਦਿੱਤਾ।
ਸੀਸ ਨਿਮਾਵੈ ਤੁਰਕ ਅਗਾਰੀ, ਖੋਏ ਧਰਮ ਨਰ ਤਨ ਦੇ ਹਾਰੇ।
ਮੈਨੂੰ ਤਾਂ ਆਪਣੇ ਆਪ ਤੋਂ ਗਿਲਾਨੀ ਆ ਰਹੀ ਹੈ, ਸ਼ਰਮ ਆ ਰਹੀ ਹੈ ਕਿ ਅਸੀਂ ਹਿੰਦੂਆਂ ਦੇ ਘਰ ਚ ਜਨਮ ਲੈ ਕੇ ਇੱਕ ਤੁਰਕ ਦੇ ਅੱਗੇ ਸੀਸ ਝੁਕਾਉਂਦੇ ਹਾਂ, ਇੱਕ ਮੁਸਲਮਾਨ ਦੇ ਅੱਗੇ ਆਪਣਾ ਸੀਸ ਝੁਕਾਉਂਦੇ ਹਾਂ ਤੇ ਤੁਰਕ ਦੇ ਅੱਗੇ ਆਪਣਾ ਸੀਸ ਝੁਕਾ ਕੇ ਆਪਣਾ ਧਰਮ ਗਵਾ ਰਹੇ ਹਾਂ। ਖੋਏ ਧਰਮ ਨਰ ਤਨ ਦੇ ਹਾਨੀ, ਆਪਣੇ ਧਰਮ ਨੂੰ ਗਵਾ ਕੇ ਆਪਣੇ ਤਨ ਦੀ ਬਾਜੀ ਨੂੰ ਹਾਰ ਰਹੇ ਹਾਂ।
ਹਮ ਸਿੱਖ ਉੱਤਮ ਤਨ ਕੋ ਪਾਏ, ਨੀਚ ਮਲੇਛੈ ਸੀਸ ਨਿਵਾਏ।
ਅਸੀਂ ਗੁਰੂ ਕੇ ਸਿੱਖ ਹੋਈਏ, ਗੁਰੂ ਘਰ ਨੂੰ ਵੀ ਮੰਨਣ ਲੱਗ ਪਈਏ, ਉੱਤਮ ਤਨ ਨੂੰ ਅਸੀਂ ਪ੍ਰਾਪਤ ਹੋਈਏ ਤੇ ਇੱਕ ਨੀਚ ਦੇ ਮਲੇਛ ਨੂੰ ਜਾ ਕੇ ਸੀਸ ਨਿਵਾਈਏ, ਮਹਾਰਾਜ ਇਹ ਤਾਂ ਬੜਾ ਵੱਡਾ ਧਰਮ ਹੈ। ਇੱਕ ਮਲੇਛ ਨੂੰ, ਸਖੀ ਸਰਵਰੀਏ ਨੂੰ, ਪੀਰ ਨੂੰ ਜਾ ਕੇ ਅਸੀਂ ਆਪਣਾ ਸਿਰ ਝੁਕਾਈਏ, ਮੱਥਾ ਟੇਕੀਏ, ਇਹ ਤਾਂ ਬੜਾ ਵੱਡਾ ਅਧਰਮ ਹੈ, ਇਹ ਤਾਂ ਸਾਡੇ ਵਾਸਤੇ ਬੜੀ ਵੱਡੀ ਸ਼ਰਮ ਦੀ ਗੱਲ ਹੈ।
ਇਸ ਤੇ ਪਰੇ ਅਧਰਮ ਨਾ ਔਰ, ਲਹਿ ਸਜਾਏ ਨਰਕ ਕੀ ਠੋਰ।
ਮਹਾਰਾਜ ਇਹਦੇ ਤੋਂ ਵੱਡਾ ਅਧਰਮ ਤੇ ਪਾਪ ਕੋਈ ਹੋਰ ਹੋ ਹੀ ਨਹੀਂ ਸਕਦਾ। ਇਹ ਹਿੰਦੂਆਂ ਦੇ ਘਰ ਦਾ ਜਨਮ ਹੋਵੇ ਤੇ ਮੰਨੀਏ ਜਾ ਕੇ ਇੱਕ ਮੁਸਲਮਾਨ ਪੀਰ ਨੂੰ, ਉਹਦੀਆਂ ਜਾ ਕੇ ਸੀਰਦੀਆਂ ਚੜਾਈਏ, ਉਹਦੇ ਤੇ ਜਾ ਕੇ ਚਾਦਰਾਂ ਚੜਾਈਏ, ਇਹਦੇ ਤੋਂ ਵੱਡਾ ਅਧਰਮ ਤਾਂ ਹੋ ਹੀ ਨਹੀਂ ਸਕਦਾ। ਮਹਾਰਾਜ ਇਹਦੇ ਨਾਲ ਇਹੋ ਜਿਹਾ ਅਧਰਮ ਕਰਨ ਵਾਲਿਆਂ ਨੂੰ ਤਾਂ ਨਰਕਾਂ ਵਿੱਚ ਸੁੱਟਿਆ ਜਾਂਦਾ ਹੈ, ਇਹੋ ਜਿਹੇ ਅਧਰਮੀ ਲੋਕਾਂ ਨੂੰ ਤਾਂ ਨਰਕਾਂ ਵਿੱਚ ਸਜਾਵਾਂ ਮਿਲਦੀਆਂ ਨੇ, ਉਹ ਨਰਕਾਂ ਵਿੱਚ ਗੋਤੇ ਖਾਂਦੇ ਹਨ।
ਦੋਖੀ ਗਊ ਅਨਿਕ ਨਿਤ ਜੋਈ, ਦੇਵੀ ਦੇਵ ਨ ਮਾਨੈ ਕੋਈ।
ਇਹ ਮਹਾਰਾਜ ਜੀ ਜਿਹੜੇ ਗਊ ਦੇ ਦੋਖੀ ਨੇ, ਗਊ ਹੱਤਿਆ ਕਰਨ ਤੋਂ ਗੁਰੇਜ਼ ਨਹੀਂ ਕਰਦੇ ਤੁਰਕ, ਇਹ ਗਊ ਦੀ ਹੱਤਿਆ ਤੋਂ ਗੁਰੇਜ਼ ਨਹੀਂ ਕਰਦੇ, ਸਾਡੇ ਵਾਸਤੇ ਗਊ ਮਾਂ ਆ, ਇਹ ਗਊ ਨੂੰ ਮਾਰ ਕੇ ਖਾਂਦੇ ਨੇ। ਗਊ ਹੱਤਿਆ ਕਰਨ ਤੋਂ ਇਹ ਗੁਰੇਜ਼ ਨਹੀਂ ਕਰਦੇ, ਗਊ ਦੇ ਦੋਖੀ ਨੇ, ਫਿਰ ਇਹ ਨਾ ਕਿਸੇ ਦੇਵੀ ਨੂੰ ਮੰਨਣ, ਨਾ ਕਿਸੇ ਦੇਵਤੇ ਨੂੰ ਮੰਨਣ, ਇਹ ਕਿਸੇ ਦੇਵੀ ਦੇਵਤੇ ਦੀ ਪੂਜਾ ਆਰਾਧਨਾ ਵੀ ਨਹੀਂ ਕਰਦੇ।
ਮਹਾ ਕੁਚੀਲ ਨ ਸੁਚ ਕੋ ਲੇਸ਼, ਆਦ ਚੰਡਾਲ ਜੇ ਚੱਲੇ ਅਸ਼ੇਸ਼।
ਮਹਾ ਕੁਚੀਲ ਨੇ ਮਾੜੀ ਮੋਟੀ ਵੀ ਸੁੱਚ ਦਾ ਖਿਆਲ ਨਹੀਂ ਰੱਖਦੇ, ਸੁੱਚਮਤਾ ਤਾਂ ਇਹਨਾਂ ਦੇ ਨੇੜੇ ਹੀ ਨਹੀਂ ਫਰਕਦੀ, ਤੇ ਜਿਹੜੇ ਮਹਾ ਚੰਡਾਲ ਨੇ ਉਹ ਵੀ ਆ ਕੇ ਇਹਨਾਂ ਦੇ ਨਾਲ ਮਿਲ ਕੇ ਇੱਕ ਜਗ੍ਹਾ ਤੇ ਇਕੱਠੇ ਹੁੰਦੇ ਨੇ।
ਏਕ ਮੇਕ ਹੋਏ ਸਭ ਮਿਲ ਖਾਵੈ, ਪੁਨ ਆਪਣੇ ਕੋ ਅਧਿਕ ਕਾਮੈ।
ਤੇ ਇੱਕੋ ਮਿੱਕ ਹੋ ਕੇ ਉੱਥੇ ਹੀ ਚੰਡਾਲ ਬੈਠੇ ਹੁੰਦੇ ਨੇ, ਗੰਦੇ ਮੰਦੇ ਹੱਥ ਉਹਨਾਂ ਦੇ ਹੁੰਦੇ ਨੇ, ਮੈਲ ਕੁਚੈਲ ਨਾਲ ਭਰੇ ਹੋਏ, ਤੇ ਇੱਕੋ ਥਾਂ ਤੇ ਸ਼ੀਰਨੀ ਬਣਾ ਕੇ ਸਾਰੇ ਰਲ ਮਿਲ ਕੇ ਇੱਕੋ ਥਾਲ ਚ ਖਾਂਦੇ ਨੇ, ਇੱਕ ਦੂਜੇ ਦੀ ਜੂਠ ਖਾ ਕੇ, ਤੇ ਫਿਰ ਆਪਣੇ ਆਪ ਨੂੰ ਬੜਾ ਉੱਤਮ ਕਹਿੰਦੇ ਨੇ, ਜੀ ਅਸੀਂ ਬੜੇ ਸਰਵੋਤਮ। ਸੁੱਚ ਤਾਂ ਇਹਨਾਂ ਦੇ ਨੇੜੇ ਤੇੜੇ ਨਹੀਂ ਫਰਕਦੀ। ਮਹਾਰਾਜ ਮੈਨੂੰ ਤਾਂ ਸ਼ਰਮ ਆ ਰਹੀ ਹੈ ਵੀ ਮੈਂ ਮੰਨਦਾ ਕਿਵੇਂ ਰਿਹਾ ਇਹਨਾਂ ਨੂੰ, ਮੈਂ ਪੂਜਦਾ ਕਿਵੇਂ ਰਿਹਾ। ਮਹਾਰਾਜ ਇਹਨਾਂ ਵਿੱਚ ਤਾਂ ਸੁੱਚਮਤਾ ਦਾ ਲੇਸ਼ ਤੱਕ ਨਹੀਂ ਹੈ। ਇਹ ਜਿੱਥੇ ਚੰਡਾਲ ਵੀ ਉੱਥੇ ਆ ਕੇ ਬਹਿ ਕੇ ਖਾਂਦੇ ਨੇ, ਉੱਥੇ ਜਿਵੇਂ ਗੰਦੇ ਮੰਦੇ ਹੱਥ ਇਹਨਾਂ ਦੇ ਹੁੰਦੇ ਨੇ, ਨਾ ਇਹ ਹੱਥ ਧੋਣ, ਤੇ ਇੱਕੋ ਥਾਲ ਵਿੱਚ ਆ ਕੇ ਸਾਰੇ ਵੱਡੀ ਸਾਰੀ ਸ਼ੀਰਨੀ ਬਣਾ ਲੈਂਦੇ ਨੇ ਜਾਂ ਰੋਟ ਬਣਾ ਲੈਂਦੇ ਨੇ, ਤੇ ਇਕੱਠੇ ਇੱਕ ਦੂਜੇ ਦੀ ਜੂਠ ਖਾਂਦੇ ਨੇ।
ਨੈਣ ਪੱਕ ਤੇ ਕਰੈ ਗਿਲਾਨੇ, ਹਿੰਦੂ ਧਰਮ ਕਿਆ ਇਨ ਜੋ ਮਾਨੈ।
ਨਪਾਕ ਪੁਣੇ ਦੀ ਅਪਵਿੱਤਰਤਾ ਦੀ ਗਿਲਾਨੀ ਕਰਦੇ ਹੀ ਨਹੀਂ ਆਪਣੇ ਮਨ ਚ ਵੀ ਇਹ ਅਪਵਿੱਤਰ ਹੈ, ਅਪਵਿੱਤਰਤਾ ਦੀ ਗਿਲਾਨੀ ਆਪਣੇ ਮਨ ਚ ਨਹੀਂ ਕਰਦੇ। ਔਰ ਹਿੰਦੂ ਧਰਮ ਕਿਆ ਇਨ ਜੋ ਮਾਨੇ, ਜਿਹੜਾ ਇਹੋ ਜਿਹੇ ਮੁਸਲਮਾਨਾਂ ਨੂੰ ਮੰਨਦਾ ਜਾ ਕੇ ਸਖੀ ਸਰਵਰੀਏ ਨੂੰ ਮੰਨਦਾ ਤੇ ਮੁੜ ਕੇ ਆਖੇ ਜੀ ਮੈਂ ਹਿੰਦੂ ਹਾਂ, ਉਹ ਹਿੰਦੂ ਕਿਵੇਂ ਗਿਣਿਆ ਜਾ ਸਕਦਾ? ਜਿਹੜਾ ਇਹੋ ਜਿਹੇ ਲਾਲਾਂ ਵਾਲੇ ਪੀਰ ਨੂੰ ਜਾ ਕੇ ਮੱਥਾ ਟੇਕ ਕੇ ਮੁੜ ਕੇ ਆਖੇ ਜੀ ਮੈਂ ਸਿੱਖ ਵੀ ਹਾਂ ਗੁਰੂ ਘਰ ਦਾ, ਉਹ ਸਿੱਖ ਨਹੀਂ ਹੋ ਸਕਦਾ। ਕੋ ਬੁਤਾਨ ਕੋ ਪੂਜਤ ਹੈ ਪਾਸ, ਉਹ ਪਸ਼ੂ ਨੇ ਜਿਹੜੇ ਬੁੱਤਾਂ ਨੂੰ ਪੂਜਦੇ ਨੇ, ਤੇ ਕੋ ਮਿਰਤਾਨ ਕੋ ਪੂਜਨ ਧਾਇਓ, ਮੁਰਦਿਆਂ ਦੇ ਥੇ ਬਣਾ ਕੇ, ਮੁਰਦਿਆਂ ਦੀਆਂ ਸਮਾਧੀਆਂ ਕਬਰਾਂ ਬਣਾ ਕੇ ਉਹਨਾਂ ਦੀ ਪੂਜਾ ਕਰਨ ਵਾਲੇ ਵੀ ਪਸ਼ੂਆਂ ਦੀ ਬਿਰਤੀ ਵਾਲੇ ਨੇ, ਪਸ਼ੂ ਨੇ। ਉਹ ਸਿੱਖ ਨਹੀਂ ਹੋ ਸਕਦਾ, ਉਹ ਹਿੰਦੂ ਨਹੀਂ ਹੋ ਸਕਦਾ ਜਿਹੜਾ ਇਹਨਾਂ ਪੀਰਾਂ ਦੀਆਂ ਕਬਰਾਂ ਮੜੀਆਂ ਤੇ ਜਾ ਕੇ ਦੀਵੇ ਜਗਾਉਂਦਾ ਫਿਰੇ ਔਰ ਜਾ ਕੇ ਇਹਨਾਂ ਦੀ ਪੂਜਾ ਕਰਦਾ ਫਿਰੇ।
ਹਿਮ ਵਿਚਾਰ ਕੈ ਹਮ ਮਨ ਮਾਈ, ਮਨ ਤਰੇ ਨਾ ਅਬ ਪਛਤਾਏ।
ਮਹਾਰਾਜ ਜੀ, ਇਸ ਤਰ੍ਹਾਂ ਦੀ ਵਿਚਾਰ ਕਰਕੇ ਮੈਂ ਆਪਣੇ ਮਨ ਦੇ ਵਿੱਚ ਪਛਤਾ ਰਿਹਾ ਕਿ ਮੈਂ ਕਿਹੋ ਜਿਹੀ ਜ਼ਿੰਦਗੀ ਹੁਣ ਤਾਈਂ ਬਤੀਤ ਕੀਤੀ, ਇਹੋ ਜਿਹੇ ਪੀਰ ਦੀ ਪੂਜਾ ਕਰਦਾ ਰਿਹਾ ਜਿੱਥੇ ਕੋਈ ਸੁੱਚ ਨਹੀਂ। ਤੇ ਮੇਰਾ ਹਿੰਦੂਆਂ ਦੇ ਘਰ ਦਾ ਜਨਮ ਸੀ ਤੇ ਮੈਂ ਹਿੰਦੂਆਂ ਦੇ ਘਰ 'ਚ ਜਨਮ ਲੈ ਕੇ ਇੱਕ ਤੁਰਕ ਦਾ ਜੂਠਾ ਖਾਂਦਾ ਰਿਹਾ। ਜਦੋਂ ਕਿਸੇ ਪੀਰ ਤੇ ਸ਼ੀਰ ਨਹੀਂ ਚੜਾਉਂਦੇ ਨੇ ਤੇ ਉੱਥੋਂ ਦਾ ਜਿਹੜਾ ਮੌਲਵੀ ਹੁੰਦਾ ਹੈ ਉਹ ਆਪਣਾ ਜੂਠਾ ਸ਼ੀਰਨੀ ਕੜਾ ਪਤਲਾ ਜਿਹਾ ਸੀਰਾ ਜਿਹਾ ਬਣਾ ਲੈਂਦੇ ਨੇ ਤੇ ਉਹ ਫਿਰ ਜੂਠਾ ਕੜਾ ਜਿਹੜਾ ਹੈ ਉਹ ਆਪਣੇ ਚੇਲਿਆਂ ਨੂੰ ਖਾਣ ਨੂੰ ਦਿੰਦਾ। ਇੱਕ ਤੁਰਕ ਦਾ ਜੂਠਾ ਅਸੀਂ ਖਾਂਦੇ ਰਹੇ। ਮਹਾਰਾਜ, ਮੈਂ ਆਪਣੇ ਆਪ ਤੇ ਗਿਲਾਨੀ ਕਰ ਰਿਹਾ, ਮੈਨੂੰ ਬੜਾ ਵੱਡਾ ਪਛਤਾਵਾ ਹੋ ਰਿਹਾ ਕਿ ਮੈਂ ਕਿਸ ਰਾਹ ਤੇ ਤੁਰਿਆ ਹੋਇਆ ਸੀ। ਜਦੋਂ ਖਾਲਸਾ ਜੀ ਬੰਦਾ ਸਿੱਧੇ ਰਸਤੇ ਤੇ ਆ ਜਾਂਦਾ ਨਾ ਤੇ ਫਿਰ ਉਹਨੂੰ ਸਮਝ ਪੈ ਜਾਂਦੀ ਵੀ ਹੁਣ ਤੱਕ ਮੈਂ ਟੇਢੇ ਰਾਹਾਂ ਤੇ ਟੁਰਦਾ ਰਿਹਾ, ਫਿਰ ਉਹ ਪਛਤਾਉਂਦਾ, ਫਿਰ ਉਹਦੇ ਅੰਦਰ ਪਛਤਾਵਾ ਹੁੰਦਾ ਵੀ ਮੈਂ ਹੁਣ ਤੱਕ ਕਿਉਂ ਭਟਕਦਾ ਰਿਹਾ। ਭਾਈ ਮੰਝ ਵੀ ਕਹਿੰਦਾ, ਮਹਾਰਾਜ ਹੁਣ ਮੈਨੂੰ ਪਛਤਾਵਾ ਹੋ ਰਿਹਾ ਕਿ ਮੈਂ ਹੁਣ ਤਾਈਂ ਕਿਸ ਟੇਢੇ ਰਾਹ ਤੇ ਤੁਰਿਆ ਰਿਹਾ।
ਦੀਏ ਦਰੂਦ ਸ਼ੀਰ ਨੀ ਖਾਏ, ਇੱਕ ਹਿੰਦੂ ਸੋ ਨਾਮ ਕਾਏ।
ਦਰੂਦ ਦੇ ਕੇ ਉਹਨਾਂ ਪੀਰਾਂ ਦੀਆਂ ਕਬਰਾਂ ਤੇ ਉਥੋਂ ਦੀਆਂ ਸ਼ੀਰਨੀਆਂ ਖਾਧੀਆਂ ਜੂਠੀਆਂ ਤੇ ਫਿਰ ਅਸੀਂ ਆਪਣੇ ਆਪ ਨੂੰ ਹਿੰਦੂ ਨਾਮ ਕਹਾਉਂਦੇ ਰਹੇ।
ਹੇਤ ਦੋ ਦੇਸ਼ ਜਿਨ ਬਸਤਰ ਛੁਹਾਏ, ਤਿੰਨੋ ਮੂਡ ਨਰ ਸੀਸ ਨਿਵਾਏ।
ਅਸੀਂ ਉਸ ਦੋਸ਼ ਨੂੰ ਵੇਖਦਿਆਂ ਹੋਇਆ ਆਪਣੇ ਕੱਪੜੇ ਬਸਤਰ ਉਹਨਾਂ ਨੂੰ ਜਾ ਕੇ ਛੁਆਉਂਦੇ ਰਹੇ ਤੇ ਉਹਨਾਂ ਪੀਰਾਂ ਦੀਆਂ ਕਬਰਾਂ ਤੇ ਆਪਣੇ ਕੱਪੜੇ ਛੁਆ ਕੇ ਫਿਰ ਸਰੀਰ ਤੇ ਪਾਉਂਦੇ ਸੀ। ਤੇ ਮਹਾਰਾਜ, ਇਦਾਂ ਦਾ ਦੋਸ਼ ਵੇਖ ਕੇ ਅਸੀਂ ਆਪਣੇ ਆਪ ਨੂੰ ਮੂਰਖ ਹੀ ਕਹਿ ਸਕਦੇ ਹਾਂ। ਤਿੰਨੋ ਮੂਡ ਨਰ ਸੀਸ ਨਿਵਾਏ, ਮੂਰਖ ਹੀ ਨੇ ਉਹ ਬੰਦੇ ਜਿਹੜੇ ਉਹਨਾਂ ਕਬਰਾਂ ਤੇ ਜਾ ਕੇ ਸਖੀ ਸਰਵਰੀਏ ਦੇ ਜਾਂ ਲਾਲਾਂ ਵਾਲੇ ਨਿਗਾਹੇ ਵਾਲੇ ਪੀਰ ਵੀ ਪਤਾ ਨਹੀਂ ਕਿੰਨੇ ਕੁ ਬਣੇ ਹੋਏ ਨੇ, ਉਹਨਾਂ ਪੀਰਾਂ ਦੀਆਂ ਮਜ਼ਾਰਾਂ ਤੇ ਕਬਰਾਂ ਤੇ ਜਾ ਕੇ ਮੱਥੇ ਟੇਕਦੇ ਫਿਰਦੇ ਨੇ, ਉਹ ਮਹਾ ਮੂਡ ਤੇ ਮੂਰਖ ਹਨ।
ਨਮਰ ਹੋਏ ਇਮ ਬਿਨੈ ਸੁਨਾਇਵ, ਪ੍ਰੇਮ ਅਧਿਕ ਲੋਚਨ ਜਲ ਛਾਇਵ।
ਭਾਈ ਮੰਝ ਨੇ ਏਦਾਂ ਬਿਨਿਮਰ ਹੋ ਕੇ ਆਪਣੀ ਅੰਦਰ ਦੀ ਵਿਥਿਆ ਗੁਰੂ ਸਾਹਿਬ ਨੂੰ ਸੁਣਾਈ ਤੇ ਬਿਨਿਮਰ ਹੋ ਕੇ ਅੱਖਾਂ ਭਰ ਆਈਆਂ। ਭਾਈ ਮੰਝ ਦੇ ਨੇਤਰ ਭਰ ਆਏ, ਨੇਤਰ ਭਰੇ ਹੋਏ। ਮਹਾਰਾਜ, ਮੈਂ ਹੁਣ ਤੱਕ ਭਟਕ ਹੀ ਰਿਹਾ ਸੀ, ਭਰਮ ਹੀ ਰਿਹਾ ਸੀ ਆਪ ਜੀ ਦੇ ਚਰਨਾਂ ਚੋਂ ਆਉਣ ਤੋਂ ਪਹਿਲਾਂ ਦੀ ਜ਼ਿੰਦਗੀ ਵੱਲ ਵਿਚਾਰ ਮਾਰ ਕੇ, ਨਿਗਾਹ ਮਾਰ ਕੇ ਵੇਖਦਾ ਤੇ ਮੈਨੂੰ ਸਵਾਏ ਪਛਤਾਵੇ ਦੇ ਕੁਝ ਨਜ਼ਰ ਨਹੀਂ ਆਉਂਦਾ, ਮੈਨੂੰ ਸਵਾਏ ਆਪਣੀ ਮੂੜਤਾਈ ਤੇ ਮੂਰਖਤਾਈ ਦੇ ਨਜ਼ਰ ਕੁਝ ਨਹੀਂ ਆਉਂਦਾ। ਮਹਾਰਾਜ ਸੱਚੇ ਪਾਤਸ਼ਾਹ, ਹੁਣ ਬਖਸ਼ ਲਓ, ਮੈਂ ਆਪ ਜੀ ਦੀ ਪਵਿੱਤਰ ਸ਼ਰਨ ਵਿੱਚ ਹਾਂ।
ਪ੍ਰਭ ਜੀ ਆਏ ਸ਼ਰਨ ਤੁਮਾਰੀ, ਦਿਓ ਸਿੱਖੀ ਹਮ ਲੱਕ ਅਧਕਾਰੇ।
ਅੱਖਾਂ ਭਰੀਆਂ ਹੋਈਆਂ ਭਾਈ ਮੰਝ ਦੀਆਂ, ਨੇਤਰ ਭਰੇ ਹੋਏ ਤੇ ਭਰੇ ਹੋਏ ਨੇਤਰਾਂ ਨਾਲ ਰੋ ਰੋ ਕੇ ਘਗਿਆ ਕੇ ਘਿੱਗੀਆਂ ਵੱਧ ਗਈਆਂ ਭਾਈ ਮੰਝ ਦੀਆਂ ਤੇ ਘਗਿਆ ਕੇ ਗੁਰੂ ਚਰਨਾਂ ਚ ਬੇਨਤੀ ਕਰਦਿਆਂ ਕਹਿੰਦੇ, ਪਾਤਸ਼ਾਹ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਕਿਰਪਾ ਕਰਕੇ ਦਇਆ ਕਰਕੇ ਮੈਨੂੰ ਆਪਣੀ ਸਿੱਖੀ ਦਾ ਦਾਨ ਬਖਸ਼ੋ, ਮੈਨੂੰ ਆਪਣੀ ਸਿੱਖੀ ਦਾ ਦਾਨ ਬਖਸ਼ੋ।
ਬੋਲੇ ਸ਼੍ਰੀ ਅਰਜਨ ਸੁਖ ਧਾਮੋ, ਪੂਰਬ ਸਰਵਰ ਟਾਓ ਮੁਕਾਮੋ।
ਮਹਾਰਾਜ ਜੀ ਸੁਣ ਕੇ ਬੋਲੇ, ਅੱਛਾ ਭਾਈ ਮੰਝ, ਫਿਰ ਏਦਾਂ ਕਰ, ਜਿਹੜਾ ਘਰ ਦੇ ਵਿੱਚ ਆਪਣੇ ਜਗ੍ਹਾ ਬਣਾਈ ਬੈਠਾ ਪੀਰ ਦੀ ਸਰਵਰ ਦੀ, ਜਾ ਕੇ ਢਾ ਕੇ ਆ। ਦੋ ਬੇੜੀਆਂ ਦਾ ਸਵਾਰ ਕਦੇ ਪਾਰ ਨੀ ਉਤਰਦਾ, ਨਾਲੇ ਜਿਹੜੀ ਬੇੜੀ ਤੇ ਤੂੰ ਚੜਿਆ ਹੋਇਆ ਨਾ, ਉਹ ਬੇੜੀ ਚ ਲੱਖਾਂ ਛੇਕ ਨੇ ਜਿਹੜੀ ਕਦੇ ਨੀ ਤਰ ਸਕਦੀ। ਜਾ ਪਹਿਲਾਂ ਉਹਨੂੰ ਤੋੜ ਕੇ ਆ, ਜਿਹੜਾ ਘਰ ਦੇ ਵਿੱਚ ਆਪਣੇ ਸਰਵਰ ਦਾ ਮੁਕਾਮ ਬਣਾਇਆ ਹੋਇਆ, ਉਸ ਮੁਕਾਮ ਨੂੰ, ਉਸ ਡੇਰੇ ਨੂੰ ਢਾ ਕੇ ਆ। ਜਿਹੜੀ ਘਰ ਚ ਸਮਾਧ ਬਣਾਈ ਹੋਈ ਆ ਪੀਰ ਦੀ, ਉਸ ਨੂੰ ਢਾ ਦੇ।
ਪੁਨ ਆਵੋ ਸਤਗੁਰ ਸ਼ਰਨਾਈ, ਕਰੇ ਗੁਨਾ लियो बख्शाए।
फिर आई सतगुरां दे चरणां च, फिर गुरु दी शरण च आई, पहला अपने घरों जगह ढा के आ जिहड़ी सरवर दी बनाई हुई है, फिर गुरु की शरण विच आवी ते गुरु की सिक्खी दा दान तेनू मिलेगा, तेरे अपराध कीते हुए फिर बख्शे जाणगे।
वै कर सिक्खी के अधिकारे, सतगुर सेव करो सुख कारे।
इदा फिर गुरसिखी दा अधिकारी बनी ते सतगुरां दी सेवा करके तेनू सुख दा दान प्राप्त होवेगा।
सुन कर बाक मंज कर गयो, तुरक मुकाम सुटात पयो।
सुनदिया भाई मंज जी घर गए ते घर पहुंचदिया घर दे विच जेड़ा पहला सरवर दा मुकाम बनाया होया सी ना, पीर दी जगह घर च बनाई हुई सी, जांदिया कण लिया हाथ दे विच कई लई ते कण नाल तोड़ के उपरों इट्टा ते कई नाल साफ करके कबर बराबर कर दिती। उस तुरक दा घर विच बनिया मुकाम ओ ढा के मिट्टी च रला दिता।
सरल होए सतगुर शरण आए, आए आस एक मन पाए।
सरल चित हो के सतगुरां दी शरण च आ गए भाई मंझ जी, घरों ढा के ना मुकाम ते बिलकुल सरल चित हो के सतगुरां दी शरण च आ गए, और सिर्फ इको आस धन गुरु अर्जन साहब जी महाराज जी दे चरणां दी, ओ अपने हिरदे च भाई मंझ ने धारण कीती हुई है।
तब सतगुर दीनसी उपदेश, सत नाम पज हरो कलेश।
सतगुरां ने उपदेश दा दान दिता, उपदेश दिता भाई मंझ नू के भाई मंझ जपया कर सत नाम श्री वाह, एदा जाप जपया करो तुहाडे कलेश हरे जाणगे, एदे नाल कलेश कटे जाणगे।
सतगुर सो सनमुख नित रहो, सेवो सिकन को सुख लो।
हमेशा गुरु दे सनमुख हो के रहना, कदे गुरु तो बेमुख नहीं होना, सतगुरां दे सनमुख हो के रहना, और जितने गुरु के सिख मिलन गुरु के सिखां दी सेवा करनी। एक तां गुरु दे सनमुख हो के रहना, कदे भी ओ काम नहीं करना जिस काम नूं करन करके असीं गुरु तो बेमुख होईए, ओ काम नहीं करना। महाराज जी कहिंदे मंझ जी हमेशा हर वक्त गुरु दे सन्मुख रहना, यह जानना कि मेरे सतगुरु जी मेरे सामने खलोते ने, जिथे भी जावें, यह नहीं कि गुरुद्वारे आवें तो उत्थे ही तेनू लगे भी सामने गुरु साहब ने। सिखा जिथे भी जाएं उत्थे तेनू यह महसूस होना चाहिए कि मेरा गुरु मेरे सामने है, मेरे वल वेख रहा, उहदी निगाह मेरे ते टिकी हुई है, वो मेरे तो दूर नहीं है। इदा अपने गुरु नू सदा अपने सनमुख करके जानना, और जितने गुरमुख गुरसिख मिलन उना गुरसिखां दी सेवा करनी है।
अंतःकरण शुद्ध हो जाए, आत्म ज्ञान हृदय में पाए।
तेरा अंतःकरण शुद्ध हो जाएगा और तेरे अंदर आत्मा दा ज्ञान उजागर होवेगा। अंतःकरण शुद्ध होवेगा और अंदरों आत्मा दा ज्ञान उजागर होवेगा, तू आत्म ज्ञान नू प्राप्त होवेगा।
अंत समय मैं बंद निकंद, मुक्त होए कर मिलो आनंद।
और अंतम समय तेरे बंधन कटे जाणगे, जेड़े बंधन तू कहना ना पए हुए ने, ए बंधन तेरे कटे जाणगे, और तू सुखैनी मुक्ति नू प्राप्त करके मुक्त हो के आनंद नू मिल जाएगा, मुक्त हो के परम आनंद विच तेरा निवास हो जाएगा।
सिमरन करन लगो सतनाम, कितक दिवस मैं पहुंचे ताम।
भाई मंझ जी गुरु घर विच रह के सेवा करन लगे ते नाले सिमरन करी जांदे, सतनाम श्री वाहिगुरु वाहिगुरु वाहिगुरु, पुनः पुनः बार बार इस नाम नूं सिमरदे ने भाई मंझ जी। गुरु साहब ने हुक्म ही इह कीता वी नाम जपो, नाम जपण दा उपदेश सुण के भाई मंझ जी नाम जपदे ने, नाम दा सिमरन करदे ने, और कुछ दिन सतगुरां दे चरणां च रह के नाम जपदे रहे, फिर आग्या लै के अपने नगर नूं अपने घर नूं भाई मंझ जी गए हन।
गुर को कयो होन पुन लागियो सर्ब समाज नाचवै भागियो।
खालसा जी हुण जो गुरु साहब ने कहा सी होण लगा। महाराज जी ने कहा सी भी जे सिखी धारनी है ते घर दे विचो धन नहीं रहेगा, लोग उपहास करनगे मजाक उड़ाउणगे तेरा। कहिंदे ओ बचन पूरे होण लगे सतगुरां दे, सहजे सहजे करके घरों धन दा नाश होण लगा। माल डंगर जिन्ना भी सी घर विच सब विकण लगा, गरीबी आ गई घर दे विच, उसे तरह कंगाल पुणा छा गया।
तुरंग मैख तन पयो विनाश, लगे शरीक करन उपास।
घर च घोड़ियां बद्धियां सी, घोड़ियां नहीं रहियां, मझां सन गऊआं सन सब बिनस गईयां, धन दी एक कौड़ी मात्र भी घर च ना रही। ते फिर जिन्ने शरीक सी उपहास करन लगे, मजाक उड़ान लगे। गरीब नू वेख के सुभाविक है हर कोई मजाक उड़ाउंदा, मखाउल उड़ाउंदा है। पर महाराज भगत जी का बड़ा सुंदर वचन है कबीर जी का, वो कहिंदे कदे किसे गरीब नू वेख के मजाक ना करी, कदे किसे गरीब नू रंग नू वेख के हसी ना। पुछिया जी क्यों, वो कहिंदे अजा सो नाओ समुंदर मैं क्या जानो क्या होए, कदे किसे रंग नू वेख के अपने उच्चे महल माड़ियां वेख के हसी ना, क्योंकि की जानिए, क्योंकि हले तो जिंदगी दी किश्ती समुंदर विच है। इत्थे बड़े बड़े वड्डे शाहूकार कंगाल बनदे वेखे ने, ते कंगाल शाहूकार बनदे वेखे जांदे ने। शाह मुहम्मदा डरिए उस रब कोलों, पातशाहां तों भीख मंगावदा जो उहदा डर रखना अपने हिरदे च। पर यह दुनियावी लोग सी, जदों भाई मंझ दे घर च गरीबी आ गई, वह लोग जिहड़े हथ जोड़ के मंझ अगे खलोते रहिंदे सी, भाई मंझ नूं बड़ा जीओ आया, कहिंदे जे मंझ घूरी भी वटदा सी ते डर के अगे भै भीत हो के हथ जोड़ लैंदे सी, अपनी गलती मनदे सी। जदों भाई मंझ दे घर च धन ना रहा, जायदाद ना रही, घोड़ियां भी मर गईयां, पशु जानवर भी ना रहे, ते ओही लोग भाई मंझ नूं गरीब जान के इहदा मखौल उड़ाण लगे, इहदा हासा उड़ाण लगे।
ग्राम नार नर सब तब कयो, पीर मारते सब किच देयो।
पिंड दे जितने नर नारियां स्त्रियां पुरख सी सब कहण लगे, कहिंदे मंझ ते लालां वाले पीर दी मार पै गई है। लोकां ने गल्लां बना लईयां, कहिंदे जी इहदे ते लालां वाले पीर दी मार पै गई है, पीर दी क्रोपी इहदे ते हो गई है।
गुर की सिक्खी जब ते लीन, तब ते होयो सब किच हीन।
जदों दी इहने गुरु की सिक्खी धारण कीती आ, उदों दा सब कुछ इहदा नष्ट हो गया, उदों दा इहदा सारा कुछ खत्म हो गया। जदों दा इह जाके गुरु का सिख बनिया, इहदे घर चों उसे दिन तों घाटा पैणा शुरू होया, अज गरीब हो गया, कंगाल हो गया।
सब ने मिल सुमंज समझायो, पीर को कर सकल गवायो।
कई आके भाई मंझ कोल कहण भी लग पे, भाई मंझ नूं समझांदे मतां दिंदे, भाई मंझ नूं कहिंदे मंझ जी पीर जी दी करोपी हो गई है, तुहाडे ते सखी सरवर दे तुसी पुजारी सी, उहनां दी जगह तुसी अपने घर च बनाई हुई सी, ते तुसी उह जगह ढा दित्ती है, इस करके पीर जी दी तुहाडे ते बड़ी वड्डी करोपी हो गई और तुहाडा सारा कुछ ही गवाच गया।
सिखी तज पुन कर जोर, बख्शे तुझको पीर ने ओर।
भाई मंझ तू गुरु दी सिखी छड दे, हाले भी कुछ नहीं बिगड़िया, गुरु की सिखी छड के ते पीर जी दी जगह बना के उन्हां अगे हथ जोड़ के बख्श, उन्हां अगे भुल बख्शा लै, तेनू पीर जी बख्श लैणगे। तू गुरु की सिखी त्याग दे, पीर जी दी तेरे ते बख्शिश फेर हो जाएगी।
सुनत मंझ ने बाकी उचारे, मैं सिख पा अब सतगुर दुआरे।
आखो सतनाम से, यह गुरसिखी की दृढ़ता, गुरसिखी का निश्चा परपक्कता आई हिरदे च। गुरसिखी का निश्चा इन्ना पक्का सी भी ना तुम डोलो, ਇਹੋ ਜੀ ਅਵਸਥਾ ਬਣੀ ਹੋਈ, ਡਿਗਾ ਨਾ ਡੋਲਾ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ ਵਾਲੀ ਅਵਸਥਾ ਤੇ ਅਡੋਲ ਨਿਸ਼ਚੇ ਨਾਲ ਭਾਈ ਮੰਝ ਬੋਲਿਆ, ਕਹਿਣ ਲੱਗਾ ਮੈਂ ਸਿੱਖ ਭਾਵ ਸਤਿਗੁਰ ਦੁਆਰੇ ਮੈਂ ਇਸ ਵੇਲੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਸਿੱਖ ਬਣ ਗਿਆ।
ਕੂਰ ਪਦਾਰਥ ਕਾਮ ਨਾ ਮੇਰੇ ਲਿਓ ਮੁਕਤ ਹੋਏ ਆਨੰਦ ਕਨੇਰੇ।
ਝੂਠੇ ਪਦਾਰਥ ਹੁਣ ਮੇਰੇ ਕਿਸੇ ਕੰਮ ਦੇ ਨਹੀਂ, ਮੈਂ ਇਹਨਾਂ ਪਦਾਰਥਾਂ ਪਿੱਛੇ ਗੁਰੂ ਕੀ ਸਿੱਖੀ ਛੱਡ ਦਿਆਂ, ਇਹਨਾਂ ਦੇ ਗਵਾਣ ਕਰਕੇ ਧਨ ਗਿਆ ਤਾਂ ਜਾਣਦੇ ਜੇਰਾ ਚਰੰਗੇਕ। ਜੇ ਧਨ ਜਾਣ ਨਾਲ ਗੁਰਸਿੱਖੀ ਮਿਲਦੀ ਤੇ ਬੜਾ ਸਸਤਾ ਸੌਦਾ ਹੈ, ਇਹਦੇ ਜਾਣ ਨਾਲ ਮੈਨੂੰ ਜੇ ਗੁਰਸਿੱਖੀ ਮਿਲੀ ਤੇ ਬੜਾ ਸਸਤਾ ਸੌਦਾ ਹੈ, ਤੇ ਮੈਂ ਇਹਨਾਂ ਝੂਠੇ ਪਦਾਰਥਾਂ ਪਿੱਛੇ ਗੁਰਸਿੱਖੀ ਨਹੀਂ ਤਿਆਗ ਸਕਦਾ, ਇਹ ਕੂੜੇ ਪਦਾਰਥ ਮੇਰੇ ਕਿਸੇ ਕੰਮ ਦੇ ਨਹੀਂ, ਮੈਂ ਤਾਂ ਗੁਰੂ ਚਰਨਾਂ ਚੋਂ ਮੁਕਤੀ ਦਾ ਦਾਨ ਲੈ ਲਿਆ, ਜਿਸ ਮੁਕਤੀ ਦੇ ਦਾਨ ਨਾਲ ਮੇਰੇ ਅੰਦਰ ਕਧੇਰਾ ਆਨੰਦ ਬਣਿਆ ਹੋਇਆ।
ਗੁਰ ਤੇ ਹੀ ਅਬ ਸਭ ਕਿਛ ਹੋਈ, ਪੀਰ ਮੀਰ ਤੋਂ ਕੰਮ ਨਾ ਕੋਈ।
ਜੋ ਕੁਝ ਵੀ ਹੋਏਗਾ ਗੁਰੂ ਕੋਲੋਂ ਹੋਏਗਾ, ਮੇਰਾ ਜਿਹੜਾ ਕੰਮ ਵੀ ਕਰਨਾ ਮੇਰਾ ਗੁਰੂ ਕਰੇਗਾ, ਹੁਣ ਇਹਨਾਂ ਪੀਰਾਂ ਮੀਰਾਂ ਨਾਲ ਮੇਰਾ ਕੋਈ ਕੰਮ ਨਹੀਂ ਰਿਹਾ, ਇਹਨਾਂ ਨਾਲ ਮੇਰਾ ਕੋਈ ਵਾਹ ਵਾਸਤਾ ਨਹੀਂ ਰਿਹਾ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨੇ। ਸਿਮਰਤ ਸ਼ਾਸਤਰ ਵੇਦ ਸਬੈ ਬਹੁ ਭੇਦ ਕਹਿ ਹਮ ਏਕ ਨਾ ਜਾਨੇ। ਸਿਰੇ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਇਹ ਗੁਰਸਿੱਖੀ ਦਾ ਨਿਸ਼ਚੈ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ। ਕਲਗੀਧਰ ਜੀ 33 ਸਵਈਆਂ ਚ ਵੀ ਬਚਨ ਕਰਦੇ, ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਕ ਨਾਨੈ। ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ। ਮੇਰਾ ਇਹਨਾਂ ਪੀਰਾਂ ਮੀਰਾਂ ਨਾਲ ਕੋਈ ਕੰਮ ਨਹੀਂ, ਮੇਰਾ ਇਹਨਾਂ ਨਾਲ ਕੋਈ ਵਾਹ ਵਾਸਤਾ ਨਹੀਂ। ਮੈਂ ਸੁਣਿਆ ਹੈ ਰਾਮ ਬਾਰੇ ਵੀ ਰਹੀਮ ਬਾਰੇ ਵੀ, ਪਰ ਮਹਾਰਾਜ ਮੈਂ ਉਹਨਾਂ ਦੇ ਮਤਾਂ ਨੂੰ ਨਹੀਂ ਜਾਣਦਾ, ਮੈਂ ਤਾਂ ਸਿਰਫ ਆਪ ਜੀ ਦੇ ਚਰਨਾਂ ਤੇ ਆਪਣੀ ਨਿਗ੍ਹਾ ਟਿਕਾਈ ਹੋਈ। ਭਾਈ ਮੰਝ ਕਹਿੰਦਾ ਮਹਾਰਾਜ ਜੀ ਦੇ ਨਾਲ ਹੀ ਮੇਰਾ ਕੰਮ ਹੈ, ਮੇਰੇ ਜਿਤਨੇ ਕੰਮ ਨੇ ਹੁਣ ਮੇਰੇ ਗੁਰੂ ਨੇ ਕਰਨੇ ਨੇ, ਮੇਰੇ ਗੁਰੂ ਨੇ ਸਵਾਰਨੇ ਨੇ, ਕੋਈ ਵੀ ਕੰਮ ਹੈ ਮੇਰੇ ਗੁਰੂ ਨੇ ਆਪ ਕਿਰਪਾ ਕਰਕੇ ਬੌੜੀ ਕਰਨੀ ਹੈ। ਹੁਣ ਇਹਨਾਂ ਪੀਰਾਂ ਨਾਲ ਇਹਨਾਂ ਮੀਰਾਂ ਨਾਲ ਮੇਰਾ ਕੋਈ ਕੰਮ ਨਹੀਂ ਰਿਹਾ।
ਪੰਚ ਗ੍ਰਾਮ ਕੋ ਸੁਣ ਸਭ ਜਾਨੀ ਮੰਝ ਮਾਂ ਮੂਰਖ ਅਗਿਆਨੇ।
ਪਿੰਡ ਦੇ ਪੰਚ ਸੀ ਉਹ ਵੀ ਸਾਰੇ ਸਖੀ ਸਰਵਰ ਦੇ ਚੇਲੇ ਸੀ, ਉਹ ਜਿੰਨੇ ਪੰਚ ਸਨ ਪਿੰਡ ਦੇ ਮੁਖੀਏ ਸਨ, ਉਹਨਾਂ ਨੇ ਆਖਿਆ ਮੰਝ ਮੂਰਖ ਹੋ ਗਿਆ, ਮੰਝ ਦੀ ਮੱਤ ਤੇ ਪੜਦਾ ਪੈ ਗਿਆ, ਮੰਝ ਅਗਿਆਨੀ ਹੋ ਗਿਆ। ਕਿਉਂਕਿ ਜਦੋਂ ਕੋਈ ਗਿਆਨ ਦੇ ਮਾਰਗ ਤੇ ਚੱਲਦਾ ਤੇ ਅਗਿਆਨੀਆਂ ਨੂੰ ਏਦਾਂ ਲੱਗਦਾ ਵੀ ਇਹ ਅਗਿਆਨੀ ਹੈ, ਅਸੀਂ ਗਿਆਨਵਾਨ ਹਾਂ। ਹਨੇਰੇ ਚ ਰਹਿਣ ਵਾਲਾ ਬੰਦਾ ਤੇ ਉਹਨਾਂ ਕੋਲ ਆ ਕੇ ਕੋਈ ਚਾਨਣੇ ਦੀ ਗੱਲ ਕਰਨ ਲੱਗ ਪਵੇ ਨਾ ਤੇ ਹਨੇਰੇ ਚ ਰਹਿਣ ਵਾਲੇ ਕਹਿੰਦੇ ਨੇ ਮੂਰਖ ਹੈ। ਚਾਨਣਾ ਕਿਹੜਾ ਹੁੰਦਾ, ਹਨੇਰਾ ਹੀ ਵੇਖਿਆ ਹੁਣ ਤਾਂ ਹੀ। ਉਹਨਾਂ ਕਬੀਰ ਜੀ ਵਰਗਿਆਂ ਨੂੰ ਤਾਂ ਹੀ ਬੌਰਾ ਕਿਹਾ। ਹੁਣ ਭਾਈ ਮੰਝ ਤਾਂ ਗਿਆਨਵਾਨ ਹੋ ਕੇ ਰਸਤੇ ਤੇ ਤੁਰ ਪਿਆ ਪਰ ਇਹ ਅਗਿਆਨੀ ਸਨ। ਭਾਈ ਮੰਝ ਨੂੰ ਕਹਿੰਦੇ ਨੇ, ਕਹਿੰਦੇ ਭਾਈ ਮੰਝ ਮੂਰਖ ਹੈ, ਅਗਿਆਨੀ ਹੈ, ਜਿਹੜਾ ਸਾਡੀ ਗੱਲ ਨਹੀਂ ਪਿਆ ਮੰਨਦਾ।
ਛੀਨ ਲੀਨ ਗ੍ਰਹਿ ਤਨ ਸਿਰਦਾਰੀ ਸਰਬ ਸ਼ਰੀਕਨ ਦੀਨ ਨਿਕਾਰੇ।
ਕਹਿੰਦੇ ਜਿੰਨੇ ਦੇ ਸ਼ਰੀਕ ਸੀ ਭਾਈ ਮੰਝ ਦੇ, ਉਹਨਾਂ ਨੇ ਘਰ ਘਾਟ ਸਭ ਕੁਝ ਖੋ ਲਿਆ। ਕਹਿੰਦੇ ਕੱਢ ਦਿਓ ਇਹਨੂੰ ਇੱਥੋਂ, ਇਹ ਪੀਰ ਮਾਰਿਆ, ਇਹਦੇ ਤੇ ਪੀਰ ਦੀ ਕਰੋਪੀ ਹੋ ਗਈ ਹੈ। ਕਹਿੰਦੇ ਘਰ ਖੋ ਲਿਆ, ਜਿਹੜਾ ਥੋੜਾ ਬਹੁਤ ਧਨ ਸੀ ਉਹ ਵੀ ਖੋ ਲਿਆ, ਇਲਾਕੇ ਦਾ ਚੌਧਰੀ ਸੀ ਭਾਈ ਮੰਝ ਉਹ ਸਰਦਾਰੀ ਵੀ ਖੋ ਲਈ, ਜਿਤਨੇ ਸ਼ਰੀਕ ਸਨ ਉਹਨਾਂ ਸ਼ਰੀਕਾਂ ਨੇ ਭਾਈ ਮੰਝ ਨੂੰ ਘਰੋਂ ਬਾਹਰ ਕੱਢ ਦਿੱਤਾ, ਨਗਰ ਚੋਂ ਬਾਹਰ ਕੱਢ ਦਿੱਤਾ।
ਲੇ ਕਰਨ ਪਤੀਵ੍ਰਤਾ ਸੁਧਾਰਾ ਰਹੋ ਜਾਏ ਕਿਸ ਪੁਰੀ ਮਜਾਰਾ।
ਆਪਣੇ ਪਰਿਵਾਰ ਨੂੰ ਨਾਲ ਲੈ ਕੇ ਭਾਈ ਮੰਝ ਨਗਰ ਛੱਡ ਕੇ ਦੂਸਰੇ ਕਿਸੇ ਨਗਰ ਵਿੱਚ ਜਾ ਟਿਕਾਣਾ ਕੀਤਾ ਤੇ ਦੂਸਰੇ ਨਗਰ ਵਿੱਚ ਜਾ ਕੇ ਭਾਈ ਮੰਝ ਜੀ ਰਹਿਣਾ ਸ਼ੁਰੂ ਕੀਤਾ।
ਕਾਸ ਖੋਦ ਤੈ ਬਚਨ ਬੇਚਨ ਲਾਗਿਓ ਨਿਸ਼ਚਿਨ ਰਹਿ प्रेम गुर पागियो।
भाई मांझ ने हुण घा वढ़ना घा खोतरना किथे चौधरी से इलाके दा पर कसवटी लगी हुई है। कसवटी ते हुण ओही टिकेगा जेड़ा जिउंदा जी मर के इस मार्ग ते चले। ते उस कसवटी दे राह ते चलदिआं भाई मांझ कहिंदे हुण घा वढ़दा घा खोतरदा ते घा खोतर के वेचदा घा खोतर के वेच के बाजार दे विच इस तरह का कम करदा ते रात दिन गुरु दे प्रेम दे विच भिजे रहिंदे भाई मांझ। रात दिन अठे पैर गुरु का प्यार हिरदे च वसदा है।
चार भाग कर लिया है नकेत इक सो दे नीत गुरेत।
घा वेच के जिन्ना क धन आउंदा उहदे चार हिस्से बनाउंदा है ते उहदे विचों एक हिस्सा गुरु निमित दान कढदा है। वंड के छकण दी रीत जे बिरती होवे ते थोड़ी तो थोड़ी चीज भी वंड के खाधी जा सकती है। भाई मांझ कहिंदे चार भाग कर लैंदा है और उहदे विचों एक गुरु निमित कढ के किसे भुखे नूं किसे अभ्यागत नूं दान करके छकाउंदा है।
तीन भाग ते करै गुजारा खोद काच को बेच बजारा।
उहदे विचों बचे तीन हिस्सिआं दे विच अपना गुजारा भाई मांझ जी करदे तीन हिस्सों में अपना गुजारा कर दे ते घा खोद के ते खोतर के जदो पांड तगड़ी बन जांदी उनू जाके बाजार विच वेच दे ने।
करियो बतीतन के तक काल सिमरियो तब श्री गुरु किरपाल।
इस तरह भाई मांझ ने कुछ समा बतीत कीता गरीबी दे पहरे विच जिंदगी बतीत हो रही है पर भाई मांझ ने कदे अपने मन च गल नहीं लियांदी भी किसे समय मैं भी चौधरी सां पर एक गुरु की सिक्खी दा प्यार ते गुरु के चरणां दी प्रीत हिरदे च वसी होई ते दिन रात गुरु प्रेम दे रस विच रसे होए सेवा विच लगे रहे। कहिंदे कुछ समा बीतिया ते धन गुरु अर्जन साहब पंजवें पातशाह जी जिन्हां दी निगाह हर वेले भाई मांझ ते रहिंदी है ਭਾਵੇਂ ਭਾਈ ਮਾਝ ਦੂਰ ਨਗਰ ਚ ਰਹਿੰਦਾ ਪਰ ਨਿਗਾਹ ਮੇਰੇ ਸਤਿਗੁਰਾਂ ਦੀ ਹਰ ਵੇਲੇ ਉੱਤੇ ਟਿਕੀ ਹੋਈ ਹੈ ਤੇ ਸਤਿਗੁਰਾਂ ਨੇ ਸਿਮਰਿਆ ਭਾਈ ਮਾਝ ਨੂੰ ਹੁਣ ਯਾਦ ਕਰੀਏ ਕਸਵੱਟੀ ਦਾ ਸਮਾਂ ਥੋੜਾ ਜਿਹਾ ਹੋਰ ਪਰਖੀਏ ਹੋਰ ਕਰੜਾ ਜਿੱਡੀ ਵੱਡੀ ਵਡਮੁੱਲੀ ਦਾਤ ਕਿਸੇ ਸਿੱਖ ਨੂੰ ਦੇਣੀ ਹੈ ਸਤਿਗੁਰੂ ਜੀ ਓਨਾ ਹੀ ਜ਼ਿਆਦਾ ਵੱਡਾ ਪੇਪਰ ਪਾ ਕੇ ਉਹਦੀ ਪਰਖ ਕਰਦੇ ਨੇ ਤੇ ਜੇ ਪਰਖ ਵੱਡੀ ਹੈ ਤੇ ਸਮਝ ਲੈਣਾ ਦਾਤ ਵੀ ਮੇਰੇ ਮਾਲਕ ਨੇ ਕੋਈ ਵੱਡੀ ਬਖਸ਼ਣੀ ਹੈ। ਭਾਈ ਮਾਝ ਦੀ ਪਰਖ ਬੜੀ ਵੱਡੀ ਸੀ ਤੇ ਦਾਤ ਵੀ ਬੜੀ ਵੱਡੀ ਅੱਗੇ ਆਏਗੀ ਕਥਾ ਜਦੋਂ ਮਿਲੀ ਕਿੱਡੀ ਵੱਡੀ ਦਾਤ ਦੇ ਕੇ ਨਵਾਜਿਆ ਭਾਈ ਮਾਝ ਨੂੰ। ਮਹਾਰਾਜ ਜੀ ਨੇ ਸਿਮਰਿਆ ਭਾਈ ਮਾਝ ਨੂੰ ਚੇਤੇ ਕੀਤਾ ਯਾਦ ਕੀਤਾ ਭਾਈ ਮਾਝ ਨੂੰ।
ਏਕ ਮੇਵੜਾ ਗੁਰੂ ਬੁਲਾਇਓ ਹੁਕਮਨਾਮਾ ਦੇ ਤੇ ਸਮਝਾਇਓ।
ਇੱਕ ਮੇਵੜਾ ਸਤਿਗੁਰਾਂ ਨੇ ਸੱਦਿਆ ਆਪਣਾ ਇੱਕ ਮੇਵੜਾ ਕਹਿੰਦੇ ਨੇ ਅਰਦਾਸੀਏ ਨੂੰ ਇੱਕ ਅਰਦਾਸੀਆ ਸਤਿਗੁਰਾਂ ਨੇ ਸੱਦਿਆ ਤੇ ਉਹਨੂੰ ਕੋਲ ਬੁਲਾ ਕੇ ਉਹਨੂੰ ਸਤਿਗੁਰੂ ਜੀ ਨੇ ਇੱਕ ਹੁਕਮਨਾਮਾ ਦਿੱਤਾ ਤੇ ਹੁਕਮਨਾਮਾ ਦੇ ਕੇ ਉਸ ਮੇਵੜੇ ਨੂੰ ਅਰਦਾਸੀਏ ਨੂੰ ਮਹਾਰਾਜ ਜੀ ਸਮਝਾਉਂਦੇ ਨੇ।
ਇੱਕ ਸਿੱਖ ਮੰਜ ਸੋ ਅਮਕੇ ਪੁਰ ਮੈਂ ਬਿਪਤਾ ਭਰੀ ਨਹੀਂ ਕੁਛ ਕਰ ਮੈਂ।
ਮਹਾਰਾਜ ਜੀ ਕਹਿੰਦੇ ਲੈ ਭਾਈ ਇਹ ਹੁਕਮਨਾਮਾ ਲੈ ਜਾ ਅਮਕਾ ਪਿੰਡ ਹੈ ਇੱਥੋਂ ਕੁਝ ਦੂਰੀ ਤੇ ਉੱਥੇ ਇੱਕ ਸਾਡਾ ਸਿੱਖ ਹੈ ਘਰ ਵਿੱਚ ਉਹਦੇ ਬੜੀ ਬਿਪਤਾ ਪਈ ਹੋਈ ਹੈ ਨਾਂ ਉਹਦਾ ਆਇਆ ਭਾਈ ਮਾਝ। ਘਰ ਵਿੱਚ ਉਹਦੇ ਬਿਪਤਾ ਦਾ ਸਮਾਂ ਅਪਦਾ ਦਾ ਸਮਾਂ ਬਣਿਆ ਹੋਇਆ।
ਬੇਚਿਤ ਕਾਸ ਜੀਵ ਕਾ ਕਰੇ ਗਮਨੋ ਤੇ ਸੋ ਟਿਗ ਜੇ ਮਿਲੇ।
ਮਹਾਰਾਜ ਜੀ ਕਹਿੰਦੇ ਉਹ ਘਾਹ ਵੇਚ ਕੇ ਆਪਣੀ ਜੀਵਕਾ ਨਿਭਾ ਰਿਹਾ ਤੇ ਆ ਲੈ ਹੁਕਮਨਾਮਾ ਲੈ ਜਾ ਤੇ ਉਹਨੂੰ ਜਾ ਕੇ ਮਿਲਣਾ ਕਰ ਭਾਈ ਮਾਝ ਨੂੰ ਜਾ ਕੇ ਮਿਲ।
ਲਿਓ ਰਜਤ ਪਣ ਇੱਕ ਬਿਨਸਤ ਤੈ ਦਿਓ ਹੁਕਮਨਾਮਾ ਪੁਨ ਕਰ ਮੈਂ।
ਕਹਿੰਦੇ ਜਾ ਚਲਾ ਜਾ ਤੇ ਕਹਿ ਵੀ ਆ ਗੁਰੂ ਕਾ ਹੁਕਮਨਾਮਾ ਭਾਈ ਮਾਝ ਜੀ ਪਰ ਇਹ ਹੁਕਮਨਾਮਾ ਤੈਨੂੰ ਤਾਂ ਦਿਆਂਗਾ ਜੇ ਤੂੰ ਇਹਦੇ ਬਦਲੇ ਚ 21 ਰੁਪਈਏ ਗੁਰੂ ਦੀ ਯਾਦ ਵਿੱਚ ਭੇਟਾ ਦੇਵੇਂ। 21 ਰੁਪਈਏ ਲੈ ਕੇ ਫਿਰ ਇਹ ਹੁਕਮਨਾਮਾ ਉਹਨੂੰ ਦੇਣਾ। ਉਹਨੂੰ ਆਖਿਆ ਨਾ ਕਿ ਗੁਰੂ ਸਾਹਿਬ ਦਾ ਹੁਕਮ ਹੈ ਕਿ ਹੁਕਮਨਾਮਾ ਤਾਂ ਦੇਣਾ ਪਹਿਲਾਂ 21 ਰੁਪਈਏ ਲੈਣੇ ਨੇ। ਇਹ ਵੀ ਇੱਕ ਬੜੀ ਵੱਡੀ ਕਸਵੱਟੀ ਸੀ ਜਿੱਥੇ ਘਰ ਵਿੱਚ ਰੋਟੀ ਦੇ ਵੀ ਲਾਲੇ ਸਨ ਉੱਥੇ ਭਾਈ ਮਾਝ ਦੇ ਕੋਲੋਂ 21 ਰੁਪਈਏ ਸਤਿਗੁਰਾਂ ਨੇ ਮੰਗੇ ਨੇ ਤੇ ਜਿਵੇਂ ਭਾਈ ਮੰਝ ਜੀ ਇਹ ਸਾਰਾ ਬੰਦੋਬਸਤ ਕਰ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਗੁਰੂ ਕਥਾ ਕਥਨ ਕਰਦੇ ਹਾਂ।